ਮੈਂ ਜਦੋਂ ਇਹ ਗੱਲਾਂ ਕਰਦਾ ਹਾਂ 84 ਦੀ ਗੱਲ ਕਰਦਾ ਹਾਂ, ਪਿੱਛੇ ਜੇ ਟੀਵੀ ਤੇ ਵੀ ਖੜਾ ਸੀ ਤੇ ਗੱਲ ਕਰ ਰਹੇ ਸੀ, ਵਿਧੀ ਵੀ ਮੇਰੇ ਨਾਲ ਗੱਲ ਕਰ ਰਹੇ ਸੀ, ਕਹਿੰਦੇ ਤੁਸੀਂ ਕਿਹਾ ਸੀ ਜੀ ਤੁਹਾਡਾ, ਤੁਸੀਂ ਕਿਹਾ ਕਿ ਬਹੁਤਾ ਚਿੱਤ ਨਹੀਂ ਕਰਦਾ 84 ਦੀ ਵੀ ਗੱਲ ਕਰਾਂ। ਮੈਂ ਕਿਹਾ ਹਾਂ ਗੱਲ ਠੀਕ ਹੈ, ਬਾਰ ਬਾਰ ਆਪਣੇ ਦਰਦ ਨੂੰ ਫਰੋਲਣਾ ਬਹੁਤ ਸੌਖਾ ਨਹੀਂ ਹੁੰਦਾ। ਤੇ ਮੈਨੂੰ ਇਹ ਜਦੋਂ ਮੈਂ ਗੱਲ ਸੋਚਦਾ, ਇੱਕ ਪਾਸੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਧਰਮ ਚਲਾਇਆ ਹੈ, ਇਹ ਤਾਂ ਪਿਆਰ ਖੁਸ਼ਬੋ ਭਾਈਚਾਰਾ ਸਭੇ ਸਾਂਝੀ ਵਾਲਤਾ ਦੇ ਵਿੱਚ ਚਲਾਇਆ ਸਤਿਗੁਰ ਸੱਚੇ ਪਾਤਸ਼ਾਹ ਨੇ। ਉਸ ਵੇਲੇ ਜਦੋਂ ਬਾਬਾ ਦੇਖੇ ਧਿਆਨ ਧਰ ਜਨਤੀ ਸਤਿ ਵੀ ਦਿਸੇ ਆਈ, ਬਾਝੋ ਗੁਰੂ ਗੁਵਾਰ ਹੈ ਕਰਦੀ ਸੁਣੀ ਲੁਕਾਈ, ਉਸ ਵੇਲੇ ਉਸ ਹਾਹਾਕਾਰ ਨੂੰ ਸੁਣ ਕੇ ਜਿਹੜੀ ਜਗਤ ਜਲੰਦਾ ਜਿਹੜਾ ਜਲਦਾ ਪਿਆ ਸੀ ਆਪਣੇ ਹੋਮੇ ਹੰਕਾਰ ਦੇ ਵਿੱਚ, ਆਪਣੇ ਹੰਕਾਰ ਜਗਤ ਚੱਲਿਆ ਮੱਤ ਤੋਂ ਆਪਣਾ ਆਪ ਲਿਖਾਵੇ, ਉਸ ਹਾਹਾਕਾਰ ਨੂੰ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ, ਭਾਈ ਗੁਰਦਾਸ ਜੀ ਕਹਿੰਦੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ। ਹਿੰਦੁਸਤਾਨ ਦੇ ਅੰਦਰ ਉਸ ਵੇਲੇ ਹਾਲਾਤ ਇਹ ਸੀ ਧਰਮ ਦੇ ਕਿ ਮਨੁੱਖ ਜਿਹੜਾ ਆ ਪਖੰਡਾਂ ਕਰਮ ਕਾਂਡਾਂ ਅੰਧ ਵਿਸ਼ਵਾਸਾਂ ਵਿੱਚ ਇੰਨਾ ਜ਼ਿਆਦਾ ਫਸਾ ਦਿੱਤਾ ਗਿਆ ਸੀ। ਉਹਦੀ ਹਾਲਤ ਇਹ ਸੀ ਕਿ ਜੇ ਸੂਰਜ ਨੂੰ ਗ੍ਰਹਿਣ ਲੱਗ ਜਾਏ ਤੇ ਉਹ ਡਰ ਜਾਵੇ, ਜੇ ਚੰਦਰਮਾ ਨੂੰ ਗ੍ਰਹਿਣ ਲੱਗ ਜਾਏ ਤੇ ਉਹ ਡਰ ਜਾਏ, ਜੇ ਬਿੱਲੀ ਰਸਤਾ ਕੱਟ ਜਾਏ ਤੇ ਉਹ ਡਰ ਜਾਏ ਕਿ ਮੇਰਾ ਕੰਮ ਬਣਨਾ ਕਿ ਨਹੀਂ ਬਣਨਾ, ਜੇ ਉਹਨੂੰ ਕਿਸੇ ਦਾ ਪਰਛਾਵਾਂ ਵੀ ਪੈ ਜਾਏ ਜਿਹਨੂੰ ਉਹ ਕਹਿੰਦਾ ਸੀ ਇਹ ਨੀਚ ਹੈ, ਉਸ ਮਨੁੱਖ ਦਾ ਜੇ ਪਰਛਾਵਾਂ ਵੀ ਪੈ ਜਾਏ ਤੇ ਉਹ ਕਹਿੰਦਾ ਸੀ ਮੈਂ ਭ੍ਰਿਸ਼ਟ ਹੋ ਗਿਆ ਪਤਿਤ ਹੋ ਗਿਆ, ਤੇ ਜਿਹੜਾ ਮਨੁੱਖ ਜਿਉਂਦਾ ਘੱਟ ਸੀ ਤੇ ਡਰਦਾ ਜ਼ਿਆਦਾ ਸੀ, ਉਸ ਮਨੁੱਖ ਨੇ ਹਜ਼ਾਰਾਂ ਸਾਲ ਗੁਲਾਮ ਹੀ ਰਹਿਣਾ ਸੀ, ਤੇ ਉਹ ਹਜ਼ਾਰਾਂ ਸਾਲ ਹੋ ਗਏ ਸੀ ਕਦੇ ਇਹਦੇ ਗੁਲਾਮ ਕਦੇ ਮੁਗਲਾਂ ਦੇ ਗੁਲਾਮ ਤੇ ਕਦੇ ਕਿਸੇ ਦੇ ਗੁਲਾਮ, ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਉਹ ਪੁਕਾਰ ਸੁਣ ਕੇ ਜਿਹੜੇ ਉਹ ਤਰਾਹੇ ਤਰਾਹੇ ਕਾ ਸਰਣੀ ਆਏ ਜਲ ਤੋਂ ਕਿਰਪਾ ਕੀਜੇ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਇਸ ਧਰਮ ਨੂੰ ਐਸਾ ਮੁੱਢ ਬਣਿਆ ਕਿ ਪ੍ਰੇਮ ਨਾਲ ਭਗਤੀ ਨਾਲ ਕਿਰਤ ਕਰਦਿਆਂ ਹੋਇਆਂ ਵੀ ਗ੍ਰਸਤ ਚ ਰਹਿੰਦਿਆਂ ਹੋਇਆਂ ਵੀ ਤੁਸੀਂ ਉਸ ਪਰਮਾਤਮਾ ਨੂੰ ਪਾ ਸਕਦੇ ਹੋ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਉਸ ਦਰਗਾਹ ਚ ਕਬੂਲ ਹੋ ਸਕਦੇ ਹੋ। ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਧਰਮ ਤਾਂ ਪਿਆਰ ਵਾਲਾ ਹੀ ਚਲਾਇਆ, ਜਿਨ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ, ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਮੁੱਖ ਫਲਸਫਾ ਸੀ ਤੇ ਇਹੀ ਧਰਮ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ, ਇਹ ਸ਼੍ਰੀ ਗੁਰੂ ਰਾਜ ਦਾ ਇਹ ਜਿਹੜਾ ਮਹਾਰਾਜ ਨੇ ਮੁੱਢ ਬੰਨਿਆ ਇਹ ਅਸਲ ਦੇ ਅੰਦਰ ਪੂਰੇ ਸੰਸਾਰ ਦੀ ਇਸ ਮਨੁੱਖਤਾ ਦੇ ਉਪਕਾਰ ਵਾਸਤੇ ਉਦਾਹਰਨ ਵਾਸਤੇ ਹੀ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਦੁਨੀਆਂ ਦੇ ਅੰਦਰ ਪਿਆਰ ਨਾਮ ਦਾ ਖੰਡਾ ਨਾਮ ਦਾ ਚੱਕਰ ਫਿਰਾ ਰਹੇ ਸੀ ਤੇ ਉਸ ਵੇਲੇ ਜਦੋਂ ਮਹਾਰਾਜ ਨੇ ਦੇਖਿਆ, ਮਹਾਰਾਜ ਇਹ ਚੱਕਰ ਫਿਰਾਉਂਦੇ ਫਿਰਾਉਂਦੇ ਮੱਕੇ ਵੀ ਗਏ, ਤਿੱਬਤ ਵੀ ਗਏ, ਸ਼੍ਰੀਲੰਕਾ ਵੀ ਗਏ, ਹੋਰ ਹਰਦੁਆਰ ਜਗਨਨਾਥਪੁਰੀ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਵੇਂ ਹੋਰ ਧਰਮਾਂ ਦੀ ਮੈਂ ਕਿਸੇ ਦੀ ਬੁਰਿਆਈ ਨਹੀਂ ਕਰਦਾ, ਕਿਸੇ ਦੀ ਜੰਗ ਕਿਸੇ ਹੋਰ ਵਾਸਤੇ ਹੋਏਗੀ, ਕਿਸੇ ਦੀ ਘਰ ਵਾਸਤੇ, ਕਿਸੇ ਦੀ ਰਾਜ ਵਾਸਤੇ ਹੈ, ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਇੰਨਾ ਵੱਡਾ ਜਿਹੜਾ ਕਰਮ ਕੀਤਾ ਹੈ, ਇੰਨੀ ਵੱਡੀ ਜਿਹੜੀ ਨਦਰ ਕੀਤੀ ਹੈ, ਉਹ ਸਿਰਫ ਮਨੁੱਖਤਾ ਦੇ ਭਲੇ ਵਾਸਤੇ ਕੀਤੀ ਹੈ। ਪਰ ਇਹ ਕਰਦਿਆਂ ਹੋਇਆ ਇਹ ਪਿਆਰ ਵਰਤਾਉਂਦਿਆਂ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜਦੋਂ ਦੇਖਿਆ ਕਿ ਬਾਬਰ ਜ਼ੁਲਮ ਕਰਦਾ ਹੈ ਤੇ ਹਰ ਰੋਜ਼ ਲੱਖਾਂ ਬੰਦੇ ਕਤਲ ਕੀਤੇ ਜਾਂਦੇ ਨੇ ਤੇ ਮਹਾਰਾਜ ਨੇ ਕਿਹਾ ਜ਼ੁਲਮੀ ਦੇ ਖਿਲਾਫ ਖੜੇ ਹੋਣਾ ਇਹ ਮਨੁੱਖ ਦਾ ਧਰਮ ਹੈ, ਤੇ ਜਿਹੜਾ ਆਪਣੇ ਇਸ ਧਰਮ ਤੋਂ ਪਿੱਛੇ ਹਟ ਜਾਂਦਾ ਉਹ ਧਰਮੀ ਨਹੀਂ ਕਹਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਤੇ ਸਿੱਧਾਂ ਨੂੰ ਵੀ ਕਹਿ ਦਿੱਤਾ, ਸਿੱਧ ਚੜ ਬੈਠੇ ਪਰਬਤ ਦੀ ਕੌਣ ਜਗਤ ਕੋ ਪਾਰ ਉਤਾਰਾ, ਜੇ ਸਿੱਧ ਪਹਾੜਾਂ ਦੀ ਕੰਦਰਾਂ ਚ ਬਹਿ ਕੇ ਤਪ ਕਰਦੇ ਨੇ, ਜੋਗ ਕਰਦੇ ਨੇ, ਆਪਣੀ ਹਜ਼ਾਰਾਂ ਸਾਲ ਉਮਰ ਵਧਾਈ ਬੈਠੇ ਨੇ, ਸਵਾਸ ਚੜਾ ਕੇ ਬੈਠੇ ਨੇ, ਪਰ ਜੇ ਉਹ ਜਗਤ ਦੀ ਸਾਰ ਨਹੀਂ ਲੈ ਸਕਦੇ, ਜੇ ਜ਼ੁਲਮ ਦੇ ਖਿਲਾਫ਼ ਉਹ ਖੜੇ ਨਹੀਂ ਹੋ ਸਕਦੇ, ਤੇ ਫਿਰ ਉਹਨਾਂ ਦਾ ਇਹ ਜਪ ਤਪ ਕੀਤਾ ਹੋਇਆ ਕਬੂਲ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਧਰਮੀ ਦਾ ਧਰਮ ਹੈ ਕਿ ਉਹ ਜ਼ੁਲਮ ਦੇ ਖਿਲਾਫ਼ ਖੜਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਬਾਬਰ ਤੋਂ ਜਾਬਰ ਹੈ। ਅੱਜ ਸਾਨੂੰ ਕਦੇ ਕਦੇ ਕਿਹਾ ਜਾਂਦਾ ਹੈ, ਖਾਸ ਕਰ ਹਿੰਦੁਸਤਾਨ ਦੇ ਅੰਦਰ, ਕਿ ਸਰਕਾਰ ਨਾਲ ਮੱਥਾ ਕਿਉਂ ਲਾਉਣਾ, ਤੁਸੀਂ ਇਹ ਕਰਕੇ ਕੀ ਲੈਣਾ, ਇਹ ਜ਼ੁਲਮ ਦੇ ਖਿਲਾਫ਼ ਜਿਹਨੂੰ ਹੋਣਾ ਹੋਣ ਦਿਓ। ਪਰ ਮੈਨੂੰ ਦੱਸੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿੰਨੇ ਕਿਹਾ ਸੀ ਬਾਬਰ ਦੇ ਨਾਲ ਟਾਕਰਾ ਲੈ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਧਰ ਬਾਬਰ ਕਿਆਂ ਦੇ ਹੋ ਗਏ ਤੇ ਇੱਥੇ ਬਾਬਕਿਆਂ ਦੇ ਹੋ ਗਏ? ਮਹਾਰਾਜ ਨੇ ਕਿਹਾ ਨਹੀਂ, ਬਾਬਰ ਤੂੰ ਜਾਬਰ ਹੈ, ਪਾਪ ਕੀ ਜੰਝ ਲੈ ਕਾਬਲੋਂ ਪਾਇਆ, ਜੋਰੀ ਮੰਗੇ ਦਾਨ ਵੇ ਲਾ ਲੋ, ਸਰਬ ਧਰਮ ਦੇ ਛਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਕਾਦੀਆਂ ਬਾਹਣਾ ਕੀ ਗੱਲ ਥਕੀ ਅਗਰ ਪੜੇ ਸ਼ੈਤਾਨ ਵੇ ਲਾ ਲੋ। ਮਹਾਰਾਜ ਨੇ ਕਿਹਾ ਸ਼ੈਤਾਨ ਨੂੰ ਸ਼ੈਤਾਨ ਕਹਿਣਾ, ਉਹਦੇ ਮੂੰਹ ਤੇ ਸ਼ੈਤਾਨ ਕਹਿਣਾ ਇਹ ਧਰਮ ਹੈ? ਕਲ ਕਾਤੀ ਰਾਜੇ ਕਸਾਈ ਧਰਮ ਪੰਥ ਉਧਰਿਆ ਕੂੜ ਮਾਪਸ ਸੱਚ ਚੰਦਰਮਾ ਦਿਸੇ ਨਾਈ ਕਹਿ ਚੜਿਆ ਹੋ ਭਾਲ ਵਿਕੁੰਨੀ ਹੋਈ ਅੰਧੇਰ ਹੈ ਰਾਹ ਨਾ ਕੋਈ ਵਿੱਚ ਹੋ ਮੈਂ ਕਲ ਦੁਖ ਰੋਈ ਕਹੋ ਨਾਨਕ ਕਿਨ ਵਿਲਗਤ ਹੋਈ ਮਹਾਰਾਜ ਨੇ ਕਿਹਾ ਕਿ ਰਾਜੇ ਅਲੀ ਕਸਾਈ ਨੇ ਮਹਾਰਾਜ ਨੇ ਕਿਹਾ ਇਹ ਸ਼ੈਤਾਨ ਹੋ ਚੁੱਕੇ ਨੇ ਰਾਜੇ ਸੀ ਮੁਕਦਮ ਕੁੱਤੇ ਕਈ ਤਾਂ ਅੱਜ ਕੱਲ ਕਹਿਣ ਲੱਗ ਗਏ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿਧਾਂਤ ਕੋਈ ਹੋਰ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਧਾਂਤ ਕੋਈ ਹੋਰ ਹੈ ਤੇ ਅੱਜ ਕੋਈ ਹੋਰ ਸਿਧਾਂਤ ਲੈ ਕੇ ਤੁਰੇ ਫਿਰਦੇ ਆ ਨਹੀਂ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿਛ ਖਾਏ ਇਹ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ ਕਿ ਜਿਉਂਦਿਆਂ ਜੀ ਤੇਰੀ ਜੇ ਪਤ ਲੱਥੀ ਜਾਂਦੀ ਹੈ ਤੇਰੇ ਵਾਸਤੇ ਸਭ ਕੁਝ ਹਰਾਮ ਹੈ ਮਹਾਰਾਜ ਨੇ ਕਿਹਾ ਕਿ ਮੈਂ ਸੱਚ ਹੀ ਸੁਣਾਉਣਾ ਹੈ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹ ਸੱਚ ਸੁਣਾਉਣਾ ਕਦੇ ਕਦੇ ਤੁਹਾਨੂੰ ਲੱਗ ਸਕਦਾ ਹੈ ਕਿ ਭਾਈ ਅਸੀਂ ਜਿਹੜੀ ਗੱਲ ਕਹਿੰਦੇ ਹਾਂ ਨਹੀਂ ਜੀ ਕਦੇ ਕਦੇ ਕਹਿ ਦਿੰਦੇ ਹਾਂ ਜੀ ਛੱਡੋ ਜੀ ਕਿਸੇ ਦੀ ਨਿੰਦਿਆ ਕੀ ਕਰਨੀ ਹੈ ਕਿਸੇ ਦੀ ਵੀਰੋ ਨਿੰਦਿਆ ਉਹ ਹੁੰਦੀ ਹੈ ਜਦੋਂ ਕਿਸੇ ਨੂੰ ਘਟਾ ਕੇ ਕਿਹਾ ਜਾਂਦਾ ਉਹਦੇ ਵਿੱਚ ਕੋਈ ਚਾਰ ਗੁਣ ਹੋਣ ਤੇ ਤੁਸੀਂ ਤਿੰਨ ਗੁਣ ਦੱਸੋ ਤੇ ਦੋ ਗੁਣ ਐਵੇਂ ਆਪਣੇ ਨਾਲ ਲਾ ਦਿਓ ਇਹਨੂੰ ਕਹਿੰਦੇ ਨਿੰਦਿਆ ਤੇ ਉਸ ਨਿੰਦਿਆ ਉਸ ਤੱਕ ਦੋ ਵਿਵਰਜਤ ਤੇ ਉਸ ਤੱਕ ਹੁੰਦੀ ਹੈ ਕਿ ਮਨੁੱਖ ਭਾਵੇਂ ਉਹ ਸ਼ਰਾਬਾਂ ਪੀਂਦਾ ਪੀਂਦਾ ਚਲਾ ਗਿਆ ਹੋਏ ਰਾਤੀ ਤੇ ਸਵੇਰੇ ਕਹੋ ਕਿ ਬੜਾ ਗੁਰਮੁਖ ਸੀ ਸਾਹਮਣੇ ਖੜੇ ਹੋ ਕੇ ਅਰਦਾਸ ਕਰੋ ਇਹ ਉਸ ਤੱਕ ਹੈ ਕਿਸੇ ਨੂੰ ਘਟਾ ਕੇ ਕਹਿਣਾ ਨਿੰਦਿਆ ਤੇ ਕਿਸੇ ਨੂੰ ਵਧਾ ਕੇ ਕਹਿਣਾ ਉਸ ਤੱਕ ਹੈ ਇਹ ਦੋਨੋਂ ਵਿਵਰਜਤ ਹੈ ਪਰ ਜੋ ਜਿਵੇਂ ਹੈ ਉਸ ਨੂੰ ਉਵੇਂ ਕਹਿ ਦੇਣਾ ਇਹ ਸੱਚ ਹੈ ਤੇ ਸੱਚ ਕਹਿਣਾ ਧਰਮੀ ਦਾ ਧਰਮ ਹੈ ਤੇ ਧਰਮੀ ਜਿਹੜਾ ਹੈ ਸੱਚ ਕਹਿਣ ਤੋਂ ਕਦੇ ਪਿੱਛੇ ਨਹੀਂ ਹਟਦਾ ਭਾਵੇਂ ਸਾਹਮਣੇ ਮੌਤ ਖੜੀ ਹੋਵੇ ਇਹ ਸੱਚ ਕਹਿਣਾ ਮਹਾਰਾਜ ਨੇ ਜਿੱਥੇ ਕਿਹਾ ਕਿ ਜਿੱਥੇ ਪਰਮੇਸ਼ਰ ਦੇ ਦੁਆਰੇ ਜੋ ਹੋਏ ਬਤੀਤੇ ਸੋ ਨਾਨਕ ਆਪ ਸੁਣਾਵੇ ਉੱਥੇ ਜੋ ਸਾਹਮਣੇ ਹੋ ਰਿਹਾ ਇਹ ਵੀ ਮੈਂ ਆਪ ਸੁਣਾਉਣਾ ਇਹਦੇ ਲਈ ਖੜੇ ਹੋਣਾ ਇਸ ਦੇ ਖਿਲਾਫ ਮਨ ਮਨਸਾ ਸੂਰਿਆ ਹੱਕ ਹੈ ਜੇ ਹੋਏ ਮਨ ਪ੍ਰਮਾਣੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਨੂੰ ਚੱਕੀ ਪੀਣ ਤੇ ਲਾਤਾ ਮੁਲਤਾਨ ਦੀ ਜੇਲ੍ਹ ਚ ਬੰਦ ਕਰ ਦਿੱਤਾ ਇਹ ਮਹਾਰਾਜ ਨੇ ਧਰਮ ਨਿਭਾਇਆ ਇੱਕ ਪਾਸੇ ਮਹਾਰਾਜ ਜਿੱਥੇ ਨਾਮ ਦਾ ਛਿੱਟਾ ਦਿੱਤਾ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਮਨੁੱਖਤਾ ਨੂੰ ਰੁੜੀ ਜਾਂਦੇ ਮਨੁੱਖਤਾ ਨੂੰ ਨਾਮ ਦੇ ਨਾਲ ਜੋੜਿਆ ਜਿੱਥੇ ਮਹਾਰਾਜ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਚੱਕਰ ਚਲਾਇਆ ਉੱਥੇ ਮਹਾਰਾਜ ਨੇ ਕਿਹਾ ਜੁਰਮ ਦੇ ਖਿਲਾਫ ਖੜੇ ਹੋਣਾ ਖਾਲਸਾ ਜੀ ਇਹ ਤੁਹਾਡਾ ਧਰਮ ਹੈ ਇਹੀ ਧਰਮ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਨਿਭਾਇਆ ਜਹਾਂਗੀਰ ਦੇ ਨਾਲ ਖੜੇ ਹੋ ਕੇ ਮਹਾਰਾਜ ਭਾਵੇਂ ਤੱਤੀ ਤਵੀ ਤੇ ਬੈਠ ਗਏ ਪਰ ਉਹਨਾਂ ਦਾ ਜੁਰਮ ਕਬੂਲ ਨਹੀਂ ਕੀਤਾ ਗੁਰਦੇਵ ਬਹਾਦਰ ਕਈ ਕਦੇ ਕਹਿ ਦਿੰਦੇ ਕਿ ਭਾਈ ਸੱਚ ਬੋਲਣ ਕੀ ਲੋੜ ਹੈ ਥੋੜਾ ਸਮਝੌਤਾ ਵੀ ਕਰਕੇ ਚੱਲਿਆ ਜਾ ਸਕਦਾ ਦੇਖੋ ਸਮਝੌਤਾ ਸੱਚ ਦੇ ਉੱਤੇ ਕਦੇ ਨਹੀਂ ਹੋ ਸਕਦਾ ਸੱਚ ਦੇ ਉੱਤੇ ਕਦੇ ਸਮਝੌਤਾ ਨਹੀਂ ਹੋ ਸਕਦਾ ਗੁਰੂ ਹਰਿਰਾਏ ਮਹਾਰਾਜ ਨੇ ਜਦੋਂ ਰਾਮ ਰਾਏ ਨੂੰ ਭੇਜਿਆ ਔਰੰਗਜ਼ੇਬ ਦੇ ਦਰਬਾਰ ਵਿੱਚ ਕਿ ਜਾ ਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਦਿ ਬੀੜ ਜਿਹੜੀ ਲਿਖੀ ਹੈ ਉਹਦੇ ਬਾਰੇ ਜਿਹੜੇ ਸ਼ੰਕੇ ਨੇ ਉਹ ਦੂਰ ਕੀਤੇ ਜਾਣ ਜਦੋਂ ਉਹਨਾਂ ਨੇ ਜਾ ਕੇ ਉੱਥੇ ਰਾਮ ਰਾਏ ਘਬਰਾ ਗਏ ਔਰੰਗਜ਼ੇਬ ਦੇ ਸਾਹਮਣੇ ਉਹਨੇ ਪੁੱਛ ਲਿਆ ਕਿ ਇਹਦੇ ਚ ਲਿਖਿਆ ਕਿ ਮਿੱਟੀ ਮੁਸਲਮਾਨ ਕੀ ਪਿਹੜੇ ਭਾਈ ਘੁਮਿਆਰ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੇ ਝੜ ਝੜ ਪਵੇ ਗਿਆ ਉਸ ਵੇਲੇ ਉਹਨਾਂ ਨੇ ਕਿਹਾ ਨਹੀਂ ਗਲਤੀ ਨਾਲ ਮੁਸਲਮਾਨ ਲਿਖਿਆ ਗਿਆ ਇੱਥੇ ਲਿਖਿਆ ਸੀ ਮਿੱਟੀ ਬਈ ਮਨ ਕੀ ਉਹਨਾਂ ਨੇ ਬਾਣੀ ਬਦਲ ਦਿੱਤੀ ਸੱਚ ਬਦਲ ਦਿੱਤਾ ਇੱਕ ਬਾਦਸ਼ਾਹ ਦੇ ਡਰ ਤੋਂ ਇੱਕ ਹਕੂਮਤ ਦੇ ਡਰ ਤੋਂ ਸੱਚ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਤੇ ਜੇ ਸਾਡੇ ਵਰਗਾ ਕੋਈ ਹੁੰਦਾ ਜੀ ਕਹਿੰਦੇ ਬੜਾ ਸਿਆਣਾ ਕੀਤਾ ਬਹੁਤ ਸਿਆਣਾ ਤੂੰ ਇਹ ਗੱਲ ਕਰਕੇ ਪੰਥ ਨੂੰ ਬਚਾ ਲਿਆ ਤੇ ਗੁਰੂ ਮਹਾਰਾਜ ਨੇ ਕੀ ਕੀਤਾ ਮਹਾਰਾਜ ਨੇ ਕਿਹਾ ਰਾਮ ਰਾਏ ਮੇਰਾ ਪੁੱਤਰ ਹੀ ਨਹੀਂ ਹੈ ਇਹਨੇ ਸਾਡੇ ਮੱਥੇ ਨਹੀਂ ਲੱਗਣਾ ਤੇ ਮਹਾਰਾਜ ਨੇ ਜੀਵਨ ਭਰ ਉਸ ਨੂੰ ਮੱਥੇ ਨਹੀਂ ਲਾਇਆ ਮਹਾਰਾਜ ਸਿਧਾਂਤ ਤੋਂ ਨਹੀਂ ਛਿੜਕੇ ਮਹਾਰਾਜ ਸੱਚ ਤੋਂ ਨਹੀਂ ਛਿੜਕੇ ਕਹਿੰਦੇ ਸਿਧਾਂਤ ਸੱਚ ਬਾਣੀ ਜਿਹੜੀ ਹੈ ਇਹਨੂੰ ਬਦਲਣ ਦਾ ਹੁਕਮ ਕਿਸੇ ਨੂੰ ਨਹੀਂ ਹੈ ਤੇ ਤੂੰ ਕਿੱਦਾਂ ਬਦਲ ਦਿੱਤਾ ਇਸ ਕਰਕੇ ਆਪਣੇ ਮਨ ਦੀਆਂ ਜਿਹੜੀਆਂ ਚਤੁਰਾਈਆਂ ਹੁੰਦੀਆਂ ਜਿਹੜੀ ਸਿਆਣਪਾਂ ਸਾਨੂੰ ਬਾਰ ਬਾਰ ਘੇਰਦੀਆਂ ਇਹਨਾਂ ਤੋਂ ਬਚ ਕੇ ਨਿਕਲਣ ਦੀ ਲੋੜ ਹੈ ਤੇ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਤੇ ਆਪਣੀ ਟੇਕ ਟਿਕਾਉਣੀ ਚਾਹੀਦੀ ਹੈ ਬਹੁਤ ਸਿਆਣਪ ਜੰਮ ਕਾ ਭਉ ਵਿਆਪੈ ਇਹ ਬਹੁਤ ਸਿਆਣਪਾਂ ਜਿਹੜੀਆਂ ਨਾ ਇਹ ਸਾਡੇ ਅੱਗੇ ਖੜੀਆਂ ਹੋ ਜਾਂਦੀਆਂ ਇਹ ਸਾਡੇ ਮਨ ਦੀਆਂ ਊਣਤਾਂ ਹੀ ਹੈ ਪਰ ਗੁਰੂ ਮਹਾਰਾਜ ਨੇ ਕਦੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ ਸੱਚ ਨਾਲ ਕਦੇ ਸਮਝੌਤਾ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਦੋਂ ਪਹਾੜੀ ਰਾਜੇ ਆਏ ਭੀਮ ਚੰਦ ਕਹਿੰਦਾ ਕਿ ਅਸੀਂ ਵੀ ਅੰਮ੍ਰਿਤ ਛਕਣਾ ਚਾਹੁੰਦੇ ਹਾਂ ਸਾਨੂੰ ਵੀ ਅੰਮ੍ਰਿਤ ਛਕਾ ਦਿਓ ਮਹਾਰਾਜ ਜੀ ਕਿਹਾ ਆਓ ਇਹ ਬਾਟਾ ਤਾਂ ਸਾਰਿਆਂ ਲਈ ਹੈ ਪਰ ਉਹ ਕਹਿੰਦੇ ਅਸੀਂ ਉੱਚ ਜਾਤ ਭਵਾਨੀ ਲੋਕ ਹਾਂ ਅਸੀਂ ਉੱਚ ਜਾਤਦੇ ਹਾਂ ਸਾਨੂੰ ਅਲੱਗ ਬਾਟਾ ਛਕਾਓ ਮਹਾਰਾਜ ਜੀ ਕਿਹਾ ਇਹ ਨਹੀਂ ਹੋ ਸਕਦਾ ਜੋ ਸਾਰਿਆਂ ਦੇ ਲਈ ਹੈ ਉਹ ਤੁਹਾਡੇ ਲਈ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੁਸ਼ਮਣੀ ਪਾ ਲਈ ਉਹਨਾਂ ਨੇ ਫਿਰ ਉਹਨਾਂ ਨੇ ਮੁਗਲਾਂ ਨੂੰ ਬੁਲਾ ਕੇ ਮਹਾਰਾਜ ਨੇ ਚੜ੍ਹਾਈ ਕੀਤੀ ਤੁਸੀਂ ਕਹਿ ਸਕਦੇ ਹੋ ਕਿ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਕੀ ਫਰਕ ਪੈਂਦਾ ਸੀ, ਚਲੋ ਉਹਨਾਂ ਨੂੰ ਲੰਗ ਛਕਾ ਦਿੰਦੇ, ਪਰ ਸਿਧਾਂਤ ਜਦੋਂ ਮਰ ਜਾਂਦਾ ਉਸ ਵੇਲੇ ਕੌਮ ਦੀ ਮੌਤ ਹੋ ਜਾਂਦੀ ਹੈ। ਜਦੋਂ ਸਿਧਾਂਤ ਮਰ ਜਾਂਦਾ ਉਸ ਵੇਲੇ ਫਿਰ ਤੁਹਾਡਾ ਪ੍ਰੋਗਰੈਸ ਖਤਮ ਹੋ ਜਾਂਦੀ ਹੈ, ਉਦੋਂ ਤੁਹਾਡੇ ਪੱਲੇ ਸੱਚ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜਿੱਥੇ ਝੂਠ ਹੁੰਦਾ ਉੱਥੇ ਪਾਪ ਹੁੰਦਾ, ਜਿੱਥੇ ਇਹ ਸਮਝੌਤਾਵਾਦੀ ਨੀਤੀਆਂ ਆ ਜਾਂਦੀਆਂ ਉੱਥੇ ਵੀ ਕਮਜ਼ੋਰੀ ਹੁੰਦੀ ਹੈ। ਇਹ ਤਾਂ ਚਤੁਰਾਈ ਨਾਲ ਚਤੁਰਭੁਜ ਪਾਈਏ, ਚਤੁਰਾਈਆਂ ਨਾਲ ਤੇ ਪਰਮਾਤਮਾ ਨਹੀਂ ਮਿਲਦਾ, ਤੇ ਇਹ ਚਤੁਰਾਈਆਂ ਨਾਲ ਤੋਂ ਚਾਹੁੰਦਾ ਕਿ ਮੈਂ ਦੁਨੀਆਂ ਦੇ ਅੰਦਰ ਆਪਣੀ ਵਾਹਵਾ ਖੱਟ ਲਵਾਂ, ਇਹਦੇ ਨਾਲ ਗੱਲ ਨਹੀਂ ਬਣਨੀ ਹੈ। ਤੇ ਮਹਾਰਾਜ ਨੇ ਉਸ ਵੇਲੇ ਡਟ ਕੇ ਪਹਿਰਾ ਦਿੱਤਾ ਸਿਧਾਂਤ ਦੇ ਉੱਤੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਮਹਾਰਾਜ ਦੀ ਇੰਨੀ ਵਿਰਾਗਮੀ ਬਾਣੀ ਹੈ, ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹੋ, ਤੇ ਜੇ ਬੰਦਾ ਚਿੱਤ ਲਾ ਕੇ ਪੜ੍ਹੇ ਤੇ ਦੇਹ ਤੋਂ ਵਿਦੇਹ ਹੋ ਸਕਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਸੁਖਨਾਰ ਪਿਖ ਨਾ ਐਸੇ ਜਪੋ ਜਾਨ। ਸਤਿਗੁਰ ਸੱਚੇ ਪਾਤਸ਼ਾਹ ਤਾਂ ਕਹਿੰਦੇ ਕਿ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਨੇ ਛਾੜ ਸਕਲ ਜੰਜਾਲ। ਕਹਿੰਦੇ ਜਗਤ ਇਹ ਸਾਰਾ ਜਗ ਤਾਂ ਸੁਪਨੇ ਸਰੂਪ ਹੈ, ਇਹ ਜੋ ਵੀ ਉਪਜਿਆ ਉਹ ਬਿਨਸ ਜਾਣਾ ਆ। ਪਰ ਸਤਿਗੁਰ ਸੱਚੇ ਪਾਤਸ਼ਾਹ ਉਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਉਹਨਾਂ ਦੇ ਸਾਹਮਣੇ ਜ਼ੁਲਮ ਦੀ ਹਨੇਰੀ ਔਰੰਗਜ਼ੇਬ ਨੇ ਉਗਾਈ ਹੈ, ਭਾਵੇਂ ਤਿਲਕ ਦੇ ਜਨਮ ਨਹੀਂ ਪੈਣ ਦੱਸੇ, ਭਾਵੇਂ ਸਾਡਾ ਉਹਦੇ ਉੱਤੇ ਕੋਈ ਭਰੋਸਾ ਨਹੀਂ ਹੈ, ਪਰ ਮਹਾਰਾਜ ਨੇ ਕਿਹਾ ਨਾ ਜ਼ੁਲਮ ਹੋ ਰਿਹਾ, ਜ਼ਬਰਦਸਤੀ ਲਾਇਆ ਜਾ ਰਿਹਾ। ਤੇ ਬਾਣੀ ਕਹਿੰਦੀ ਹੈ ਜੋ ਕੀਆ ਸੋ ਜ਼ੁਲਮ ਹੈ ਲਏ ਜਵਾਬ ਖੁਦਾਏ। ਜੋ ਜ਼ਬਰਦਸਤੀ ਕਿਸੇ ਨਾਲ ਵੀ ਕਰਨੀ ਇਹ ਠੀਕ ਗੱਲ ਨਹੀਂ ਹੈ। ਤੇ ਉੱਥੇ ਹੀ ਮਹਾਰਾਜ ਨੇ ਕਹਿ ਦਿੱਤਾ ਗੁਰਸਿੱਖੀ ਦਾ ਇਹ ਧਰਮ ਹੈ, ਭੈ ਕਾਹੂ ਕੋ ਦੇਤ ਨਹੀਂ ਨਹਿ ਭੈ ਮੰਨਦੇ ਹਨ, ਨਾ ਭੈ ਦੇਣਾ ਤੇ ਨਾ ਭੈ ਮੰਨਣਾ। ਇਹ ਸਿਧਾਂਤ ਤੋਂ ਕਦੇ ਵੀ ਅਸੀਂ ਪਿੱਛੇ ਨਾ ਹਟੀਏ। ਕਹਿ ਕਬੀਰ ਸੁਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ। ਨਾ ਡਰਨਾ ਤੇ ਨਾ ਡਰਾਉਣਾ, ਤੇ ਜੇ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੋਆ ਡਰ ਉਰ ਹੋਏ ਭਾਗੈ। ਜੇ ਡਰ ਜਾਓਗੇ ਤੇ ਬਾਰ ਬਾਰ ਡਰਾਏ ਜਾਓਗੇ, ਤੇ ਤਦ ਤੱਕ ਤੁਸੀਂ ਡਰਦੇ ਰਹੋਗੇ ਜਦ ਤੱਕ ਤੁਹਾਡੀ ਨਿਡਰਤਾ ਨਹੀਂ ਆਉਂਦੀ। ਜਦ ਤੱਕ ਤੁਸੀਂ ਨਿਡਰ ਨਹੀਂ ਹੁੰਦੇ ਤੇ ਨਿਡਰਤਾ ਤੁਹਾਡੇ ਚੋਂ ਬਾਣੀ ਨਾਲ ਹੀ ਆਉਣੀ। ਨਿਰਭਉ ਜਪੈ ਸਗਲ ਭਉ ਮਿਟੈ, ਤਦ ਕਿਰਪਾ ਤੇ ਪ੍ਰਾਣੀ ਛੁਟੈ। ਭਾਈ ਸਾਧੂ ਸੁਖਮਨੀ ਸਾਹਿਬ ਦਾ ਪਾਠ ਕੀਤਾ, ਅਸੀਂ ਪਾਠ ਤਾਂ ਕਰ ਲੈਂਦੇ ਹਾਂ, ਸੁਣ ਵੀ ਲੈਂਦੇ ਹਾਂ, ਪਰ ਜੋ ਬਾਣੀ ਕਹਿੰਦੀ ਉਹਦੇ ਤੇ ਸਾਡਾ ਕੋਈ ਭਰੋਸਾ ਨਹੀਂ ਹੈ। ਮਹਾਰਾਜ ਤੇ ਕਹਿੰਦੇ ਤੇਰੇ ਸਾਰੇ ਭਉ ਕੱਟੇ ਜਾਣਗੇ ਜਦ ਤੂੰ ਉਸ ਨਿਰਭਉ ਨੂੰ ਜਪੇਗਾ, ਤੇ ਸਾਡੇ ਅੰਦਰ ਨਿਰਭਉ ਨੂੰ ਜਪਣਾ ਘੱਟ ਗਿਆ। ਇਸ ਕਰਕੇ ਇਹੀ ਕੌਮ ਇਹੀ ਪੰਥ ਦੀ ਜਿਹੜੀ ਚੜ੍ਹਦੀ ਕਲਾ ਹੁੰਦੀ ਸੀ ਢੈਲੀਆਂ ਕਲਾ 'ਚ ਨਜ਼ਰ ਆਉਂਦੇ ਹਾਂ, ਕਿਉਂਕਿ ਅਸੀਂ ਨਿਰਭਉ ਨੂੰ ਜਪਣਾ ਬੰਦ ਕਰ ਦਿੱਤਾ ਹੈ। ਸਾਡੇ ਅੰਦਰ ਸਾਡਾ ਕਰੈਕਟਰ, ਸਾਡੀ ਇਮੇਜ, ਮੈਂ ਕਹਿੰਦਾ 84 ਲੱਖ 84 ਹੋ ਜਾਣ ਇਸ ਕੌਮ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਇਹਦੀ ਨੀਂਹ ਜਿਹੜੀ ਹੈ ਮਹਾਰਾਜ ਨੇ ਪਤਾਲ 'ਚ ਕੱਢੀ ਹੈ, ਮਹਾਰਾਜ ਨੇ ਤਲਵਾਰ ਦੀ ਧਾਰ ਦੇ ਉੱਤੋਂ ਇਹ ਕੌਮ ਪੈਦਾ ਕੀਤੀ ਹੈ। ਇਹ ਅਕਾਲ ਪੁਰਖ ਦੀ ਫੌਜ ਹੈ ਜਿਹੜੀ ਪਰਮਾਤਮਾ ਦੀ ਮੌਜ ਸਾਹਮਣੇ ਆਈ ਹੈ, ਇਹਨੂੰ ਕੋਈ ਫਰਕ ਨਹੀਂ ਪੈਂਦਾ। ਇਹ ਮਤ ਕੋਈ ਜਾਣੇ ਕਿ ਮੈਨੂੰ ਪੰਥ ਦਾ ਕੋਈ ਫਿਕਰ ਹੈ, ਕੋਈ ਇਹ ਨਾ ਕਹੇ ਕਿ ਪੰਥ ਦੀ ਮੈਨੂੰ ਚਿੰਤਾ ਹੈ। ਚਿੰਤਾ ਕਰਨ ਵਾਲਾ ਉਹ ਆਪ ਹੈ, ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜੱਗ, ਜਿਹਨੇ ਇਹ ਧਰਮ ਚਲਾਇਆ, ਜਿਹਨੇ ਇਹ ਜੱਗ ਪਾਇਆ, ਜਿਹਨੇ ਇਹ ਖੰਡ ਬ੍ਰਹਿਮੰਡ ਸਾਜੇ ਹੈ, ਉਹਦੇ ਹੁਕਮ ਦੇ ਅੰਦਰ ਇਹ ਪੰਥ ਬਣਿਆ, ਉਹਦੇ ਹੁਕਮ ਦੇ ਅੰਦਰ ਇਹਦੀ ਚੜ੍ਹਦੀ ਕਲਾ ਹੋਣੀ ਹੈ, ਉਹਦੇ ਹੁਕਮ ਦੇ ਅੰਦਰ ਇਹਨੇ ਪੂਰੀ ਦੁਨੀਆਂ 'ਚ ਛਾਉਣਾ। ਤੁਸੀਂ ਇਹ ਨਾ ਸੋਚੋ ਕਿ ਕਿਤੇ ਮੈਂ ਕੋਈ ਜੰਮ ਪਿਆ, ਜੇ ਮੇਰੀ ਔਕਾਤ ਨਹੀਂ ਹੈ ਕਿਸੇ ਦੀ ਕਿ ਉਹ ਕਹੇ ਕਿ ਮੈਂ ਪੰਥ ਦੇ ਲਈ ਕੋਈ ਸੋਚਾਂ ਤੇ ਮੈਂ ਕੋਈ ਚਿੰਤਾ ਕਰਾਂ। ਹਾਂ, ਸਾਨੂੰ ਆਪਣੇ ਫਰਜ਼ ਪਛਾਣਨੇ, ਸਾਨੂੰ ਸੱਚ ਪਛਾਣਨਾ, ਸੱਚ ਦੇ ਪਹਿਰਾ ਦੇਣਾ, ਤੇ ਜਿਹਦੇ ਅੰਦਰ ਗੁਰਮਤਿ ਵਿਵੇਕ ਹੋਵੇਗਾ, ਜਿਹਦੇ ਅੰਦਰ ਨਾਮ ਪ੍ਰਚੰਡ ਹੋਵੇਗਾ, ਉਹ ਜ਼ੁਲਮ ਨਹੀਂ ਸਹਾਰ ਸਕਦਾ। ਤੇ ਜਿਹੜਾ ਜ਼ੁਲਮ ਸਹਾਰ ਸਕਦਾ, ਜਿਹਦੇ ਸਾਹਮਣੇ ਜ਼ੁਲਮ ਹੋ ਜਾਏ, ਕਿਸੇ ਦੀ ਪੱਤ ਲੁੱਟੀ ਜਾਏ, ਕਿਸੇ ਨਾਲ ਅਨਿਆ ਹੁੰਦਾ ਹੋਏ, ਤੇ ਉਹ ਮੂੰਹ 'ਚ ਘੂਣੀਆਂ ਪਾ ਕੇ ਚੁੱਪ ਕਰਕੇ ਬਹਿ ਜਾਵੇ, ਉਹ ਧਰਮੀ ਨਹੀਂ ਹੋ ਸਕਦਾ। ਇਹ ਭਾਵੇਂ ਗੁਰੂ ਨਾਨਕ, ਮੈਂ ਗੱਲ ਕਿਉਂ ਇਤਿਹਾਸ 'ਚੋਂ ਲੈ ਕੇ ਆਇਆ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜ਼ੁਲਮ ਦੇ ਖਿਲਾਫ ਖੜੇ ਹੋਏ ਆ, ਗੁਰੂ ਅਰਜਨ ਦੇਵ ਮਹਾਰਾਜ ਜ਼ੁਲਮ ਦੇ ਖਿਲਾਫ ਖੜੇ ਹੋਏ ਆ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜ਼ੁਲਮ ਦੇ ਖਿਲਾਫ ਖੜੇ ਹੋਏ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਤੇ ਇਨ ਪੁੱਤਰ ਨਿਕੇਸ਼ੀ ਪਰਿਵਾਰ ਦੀ ਸੁਚਾਰ ਚਾਹਤ ਹੋਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਆਪਣਾ ਜ਼ੁਲਮ ਦੇ ਖਿਲਾਫ ਆਪਣਾ ਸਰਬੰਸ ਵਾਰ ਦਿੱਤਾ ਤੇ ਕਿਹਾ ਖਾਲਸਾ ਮੇਰੋ ਰੂਪ ਹੈ, ਖਾਸ ਖਾਲਸੇ ਮੇਂ ਹੋਂ ਕਰੋ ਨਿਵਾਸ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹੋਂ ਸਦ ਸਦ ਸੰਗਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਇੰਨਾ ਪਿਆਰ ਦਿੱਤਾ ਕਿਸੇ ਹੋਰ ਪੀਰ ਪੈਗੰਬਰ ਉਤਾਰ ਨੇ ਕਿ ਉਹ ਕਹੇ ਕਿ ਇਹ ਮੇਰੇ ਜਿਹੜੇ ਚੇਲੇ ਹਨ, ਇਹ ਜਿਹੜੇ ਮੇਰੇ ਸਿੱਖ ਹਨ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਸਜਨ ਸੂਰਾ, ਖਾਲਸਾ ਮੇਰੋ ਸਤ ਗੁਰ ਪੂਰਾ। ਤੇ ਮਹਾਰਾਜ ਉਹਦੇ ਅੱਗੇ ਖੜੇ ਹੋ ਕੇ ਕਹਿਣ ਕਿ ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਇੰਨਾ ਪਿਆਰ ਕੀਤਾ ਕਿਸੇ ਨੇ, ਆਪਣੇ ਬੱਚਿਆਂ ਉੱਤੇ ਮਹਾਰਾਜ ਨੇ ਕੱਪੜ ਨਹੀਂ ਪਾਇਆ, ਕਿਉਂਕਿ ਕਹਿੰਦੇ ਕਿ ਸਾਰੇ ਬੱਚੇ ਮੇਰੇ ਨੇ, ਇਹ ਸਾਰੇ ਮੇਰੇ, ਮੈਂ ਇਹ ਸਾਰਿਆਂ ਦਾ ਪਿਤਾ ਆ, ਕਿਤੇ ਮੈਂ ਕੋਈ ਵਿਤਕਰਾ ਨਾ ਕਰ ਦਿਆ। ਇਹ ਸਿਧਾਂਤ ਤੋਂ ਸਾਨੂੰ ਕਦੇ ਨਹੀਂ ਖਿੜਕਣਾ। ਇਹ ਸਾਨੂੰ ਸੱਚੇ ਪਾਤਸ਼ਾਹ ਦਾ ਸਿਧਾਂਤ ਹੈ। ਭਾਵੇਂ ਉਹ ਅਬਦਾਲੀ ਦੇ ਹਮਲੇ ਹੋਣ, ਭਾਵੇਂ ਨਾਦਰ ਸ਼ਾਹ ਦੇ ਹਮਲੇ ਹੋਣ, ਤੇ ਜਦੋਂ ਦੋ ਦੋ ਟੱਕੇ ਵਿੱਚ ਬੱਚੀਆਂ ਲਿਜਾ ਕੇ ਕਾਬਲ ਕੰਧਾਰ ਦੇ ਬਾਜ਼ਾਰਾਂ ਚ ਵੇਚਦੇ, ਸਿੱਖਾਂ ਨੇ ਬਚਾਈਆਂ। ਸਤਿਗੁਰ ਸੱਚ, ਮੈਨੂੰ ਇਹ ਕਹਿੰਦੇ ਹੋ ਬੜਾ ਦੁੱਖ ਹੁੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਹਿੰਦ ਕੀ ਚਾਦਰ ਕਿਹਾ ਗਿਆ, ਧਰਮ ਹੇਤ ਸਾਕਾ ਜਿਨ ਕੀ ਆਸੀਸ ਦੀਆ ਪਰ ਸਿਰਫ ਨਾ ਦੀਆ, ਔਰੰਗਜ਼ੇਬ ਨੇ ਲਾਲ ਕਿਲੇ ਦੇ ਸਾਹਮਣੇ ਚਾਂਦਨੀ ਚੌਕ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ। ਉੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਭਾ ਵਿਮਾਨ ਹੈ। ਜਿੱਥੇ ਮਹਾਰਾਜ ਦੇ ਧੜ ਦਾ ਭਾਈ ਲੱਖੀ ਸ਼ਾਹ ਵਣਜਾਰੇ ਨੇ ਸੰਸਕਾਰ ਕੀਤਾ, ਗੁਰਦੁਆਰਾ ਰਕਾਬ ਗੰਜ ਸਾਹਿਬ ਸਭਾ ਵਿਮਾਨ ਹੈ। ਮੈਂ ਇੱਥੇ ਤੁਹਾਨੂੰ ਦੱਸਾਂ, ਜਦੋਂ ਸੱਚ ਤੇ ਖੜੇ ਰਹਿੰਦੇ ਹਾਂ ਨਾ, ਤੇ ਆਉਣ ਵਾਲਾ ਸਮਾਂ ਭਵਿੱਖ ਦੇ ਅੰਦਰ ਸੱਚੋ ਸੱਚ ਨਿਸਤਾਰਾ ਕਰ ਦਿੰਦਾ। ਮੈਨੂੰ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ। ਔਰੰਗਾਬਾਦ ਉਹ ਜਗ੍ਹਾ ਜਿੱਥੇ ਔਰੰਗਜ਼ੇਬ ਨੇ ਆਪਣੇ ਆਖਰੀ ਸਵਾਸ ਲਏ, ਔਰੰਗਾਬਾਦ ਦੇ ਵਿੱਚ ਉਹਦੀ ਕਬਰ ਹੈ। ਮੈਨੂੰ ਉੱਥੇ ਜਾ ਕੇ ਪਤਾ ਲੱਗਾ, ਉੱਥੇ ਉਹਨਾਂ ਦੇ ਕੋਲ ਜਿਹੜਾ ਆਪਣਾ ਜ਼ਫ਼ਰਨਾਮਾ ਉਹਦੀ ਵਿੱਚ ਹਸਤ ਲਿਖਤ ਹੈ। ਮੈਂ ਉਹਨੂੰ ਉਹ ਦੇਖਣ ਦਾ ਵੀ ਸੁਭਾਗ ਮਿਲਿਆ, ਤੇ ਨਾਲ ਹੀ ਮੈਂ ਔਰੰਗਜ਼ੇਬ ਦੀ ਕਬਰ ਬਾਰੇ ਪਤਾ ਕੀਤਾ, ਤੇ ਉਹਨਾਂ ਨੇ ਕਿਹਾ ਔਰੰਗਜ਼ੇਬ ਦੀ ਕਬਰ ਦੇ ਉੱਤੇ ਕੋਈ ਦੀਵਾ ਬਾਲਣ ਵੀ ਨਹੀਂ ਆਉਂਦਾ। ਉਹ ਔਰੰਗਜ਼ੇਬ ਜਿਹਨੇ ਤਕਰੀਬਨ 52-56 ਸਾਲ ਹਿੰਦੁਸਤਾਨ ਦੇ ਉੱਤੇ ਐਡਾ ਵੱਡਾ ਰਾਜ ਕੀਤਾ ਜਿੰਨਾ ਕਿਸੇ ਨੇ ਕੀਤਾ, ਬਸ ਉਸ ਔਰੰਗਜ਼ੇਬ ਦੀ ਕਬਰ ਦੇ ਉੱਤੇ ਕੋਈ ਦੀਵਾ ਬਾਲਣ ਨਹੀਂ ਆਉਂਦਾ। ਤੇ ਜਿਹੜਾ ਉੱਥੇ ਸੇਵਾਦਾਰ ਉਹਨਾਂ ਦਾ ਹੈ, ਉਹ ਜਦੋਂ ਕੋਈ ਸਿੱਖ ਆ ਰਹੇ ਤੇ ਬੜਾ ਖੁਸ਼ ਹੁੰਦਾ ਤੇ ਕਹਿੰਦਾ ਕੋਈ ਨਾ ਕੋਈ ਸਾਨੂੰ ਹੁਣ ਦੀਵਾ ਬਾਲਣ ਨੂੰ ਕੋਈ ਪੈਸਾ ਮਿਲ ਜਾਏਗਾ ਤੇ ਕੋਈ ਚੱਦਰ ਚੜ੍ਹਾਉਣ ਨੂੰ ਪੈਸਾ ਮਿਲ ਜਾਏਗਾ। ਤੇ ਦੂਜੇ ਪਾਸੇ ਗੁਰਦੁਆਰਾ ਸੀਸ ਗੰਜ ਸਾਹਿਬ ਹੈ, ਜਿੱਥੇ ਲੱਖਾਂ ਸੰਗਤਾਂ ਰੋਜ਼ ਨਤਮਸਤਕ ਹੁੰਦੀਆਂ ਤੇ ਉਹ ਇਲਾਹੀ ਬਾਣੀ ਦਾ ਕੀਰਤਨ ਹੁੰਦਾ। ਇਸ ਕਰਕੇ ਪਰ ਇੱਕ ਗੱਲ ਬੜੀ ਸ਼ਰਮਨਾਕ ਇਹ ਹੈ ਕਿ ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਕੁਰਬਾਨੀ ਹੋਈ ਹੈ, ਦੁਨੀਆਂ ਦੇ ਅੰਦਰ ਕੋਈ ਪੀਰ ਪੈਗੰਬਰ, ਕੋਈ ਅਵਤਾਰ, ਕੋਈ ਗੁਰੂ ਐਸਾ ਨਹੀਂ ਹੋਇਆ ਜਿਹਨੇ ਦੂਜੇ ਧਰਮ ਦੇ ਲਈ ਕੁਰਬਾਨੀ ਕੀਤੀ ਹੋ। ਪਰ ਗੁਰੂ ਮਹਾਰਾਜ ਨੇ ਉਸ ਵੇਲੇ ਪੰਡਿਤ ਕਿਰਪਾ ਰਾਮ ਦੇ ਕਹਿਣ ਤੇ ਕਿ ਸਾਡੇ ਜਨੇਊ ਲਾਏ ਜਾ ਰਹੇ ਨੇ, ਮਹਾਰਾਜ ਨੇ ਕੁਰਬਾਨੀ ਕੀਤੀ। ਪਰ ਸ਼ਰਮ ਦੀ ਗੱਲ ਇਹ ਹੈ ਕਿ 1984 ਦੇ ਅੰਦਰ ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਸਮੇਤ 1000 ਗੁਰਦੁਆਰੇ ਉੱਤੇ ਹਮਲਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨਾਲ ਕੀ ਬੇਦਬੀ ਕੀਤੀ, ਇਹ ਮੈਂ ਬੋਲਾਂਗਾ ਤਾਂ ਮੇਰੀ ਜੀਭ ਜਲ ਜਾਏਗੀ। ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਨ੍ਹਾਂ ਨੇ ਉਹ ਥਾਂ ਵੀ ਨਹੀਂ ਛੱਡੇ ਗੁਰਦੁਆਰਾ ਰਕਾਬਗੰਜ ਸਾਹਿਬ ਜਦੋਂ ਹਮਲਾ ਕੀਤਾ। ਨਾਨਾ ਵੱਡੀ ਕਮਿਸ਼ਨ ਦੀ ਰਿਪੋਰਟ ਦੇ ਅੰਦਰ ਇਹ ਮੁਖਤਿਆਰ ਸਿੰਘ ਦਾ ਹਲਫਨਾਮਾ ਹੈ, ਉਹਨੇ ਆ ਕੇ ਕਿਹਾ ਕਮਿਸ਼ਨ ਦੇ ਅੱਗੇ ਕਿ ਮੈਂ ਦੇਖਿਆ ਸੀ ਕਿ ਇੱਕ ਬਾਬਾ ਜਦੋਂ ਉਹਨਾਂ ਦੇ ਕੋਲ ਆਇਆ ਭੀੜ ਦੇ ਕੋਲ ਤੇ ਕਹਿੰਦਾ ਭਾਈ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਦਰ ਹੈ, ਇੱਥੇ ਤੁਸੀਂ ਐਵੇਂ ਨਾ ਕਰੋ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਉਹ ਦਰ ਹੈ ਜਿਨ੍ਹਾਂ ਨੇ ਹਿੰਦ ਕੀ ਚਾਦਰ ਖਾਏ, ਉਹਨਾਂ ਨੇ ਉਸ ਬਾਬੇ ਨੂੰ ਅੱਗ ਲਗਾ ਦਿੱਤੀ। ਉਹ ਬਾਬਾ ਉੱਥੇ ਤੜਫ ਤੜਫ ਕੇ ਦਮ ਤੋੜ ਗਿਆ। ਉਹਨੂੰ ਦਮ ਤੜਫ ਦਾ ਦੇਖ ਕੇ ਉਹਦੇ ਬੱਚੇ ਜਿਹੜਾ 14-15 ਸਾਲ ਦਾ ਸੀ ਉਹਦੇ ਤੋਂ ਰਿਹਾ ਨਹੀਂ ਗਿਆ, ਉਹ ਵੀ ਆ ਗਿਆ ਆਪਣੇ ਬਾਬੇ ਨੂੰ ਬਚਾਉਣ ਵਾਸਤੇ, ਅੱਗ ਬੁਝਾਉਣ ਲੱਗਾ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਆਪਣੇ ਪਿਤਾ ਵਾਸਤੇ ਇੱਕ ਫਰਜ਼ ਅਦਾ ਕਰ ਰਿਹਾ, ਉਹਨਾਂ ਨੇ ਉਹਨੂੰ ਵੀ ਅੱਗ ਲਾ ਦਿੱਤੀ। ਉਹ ਬੱਚਾ 14-15 ਸਾਲ ਦਾ 60% ਜਲਿਆ ਸੀ, ਪਰ ਪੁਲਿਸ ਨੇ ਉਹਨੂੰ ਹਸਪਤਾਲ ਨਹੀਂ ਲਿਜਾਣ ਦਿੱਤਾ, ਉਹਨੂੰ ਪਾਣੀ ਨਹੀਂ ਪਿਆਉਣ ਦਿੱਤਾ। 6 ਘੰਟੇ ਤੜਫ ਤੜਫ ਕੇ ਉਹ ਦਮ ਤੋੜ ਗਿਆ। ਇਹ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲਾ ਕੀਤਾ ਤੇ ਬਾਹਰ ਇਹਨਾਂ ਦੇ ਮੰਤਰੀ ਕਮਲਨਾਥ, ਬਸੰਤ ਸਾਠੇ ਤੇ ਦਿੱਲੀ ਦਾ ਪੁਲਿਸ ਕਮਿਸ਼ਨਰ ਚੀਫ ਆਪ ਖੜਾ ਸੀ ਤੇ ਉਹਨਾਂ ਦੇ ਸਾਹਮਣੇ ਪੁਲਿਸ ਜਿਹੜੀ ਹੈ ਉਹ ਗੋਲੀਆਂ ਦਾਗ ਰਹੀ ਸੀ ਤੇ ਭੀੜ ਗੁਰਦੁਆਰਾ ਰਕਾਬਗੰਜ ਸਾਹਿਬ ਤੇ ਹਮਲਾ ਕਰ ਰਹੀ ਸੀ। ਉਸ ਗੁਰਦੁਆਰਾ ਰਕਾਬਗੰਜ ਸਾਹਿਬ ਤੇ, ਉਸ ਗੁਰਦੁਆਰਾ ਸੀਸਗੰਜ ਸਾਹਿਬ ਤੇ ਜਿੱਥੇ ਮਹਾਰਾਜ ਨੇ ਉਸ ਧਰਮ ਦੇ ਲਈ ਇੰਨੀ ਵੱਡੀ ਕੁਰਬਾਨੀ ਕੀਤੀ ਹੈ, ਤੇ ਸ਼ਰਮ ਉਹਨਾਂ ਨੂੰ ਆਉਣੀ ਚਾਹੀਦੀ ਹੈ। ਤੇ ਸਾਡੇ ਲੋਕੀ ਕਦੇ ਕਦੇ ਖੜੇ ਹੋ ਕੇ ਕਹਿ ਦਿੰਦੇ ਆ ਕਿ ਭਾਈ ਸਾਨੂੰ ਬੋਲਣ ਦੀ ਲੋੜ ਨਹੀਂ। ਇਹ ਗੁਰਦੁਆਰਿਆਂ ਦੀ ਬੇਪੱਤੀ ਹੋਈ। ਜੇ ਮਾਰੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਸੀ, ਜੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਫੁਲਵਾੜੀ ਦੇ ਸਿੱਖ ਸੀ, ਤੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਕਹਿੰਦੀ ਹੈ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਤੇ ਜੇ ਸਾਡੇ ਅੰਦਰ ਇੱਕ ਅਣਖ ਹੈ ਜੇ ਸਾਡੇ ਅੰਦਰ ਕੌਮੀਅਤ ਦਾ ਭਾਵ ਹੈ ਤੇ ਜੇ ਅਸੀਂ ਸਮਝਦੇ ਹਾਂ ਮਾਰੇ ਗਏ ਸਾਡੇ ਭੈਣ ਭਰਾ ਸੀ, ਫਿਰ ਅਸੀਂ ਕਿੱਥੋਂ ਖੁਸ਼ੀਆਂ ਮਨਾਉਂਦੇ ਹਾਂ? ਫਿਰ ਅਸੀਂ ਕਿਉਂ ਭੁੱਲ ਗਏ ਹਾਂ ਕਿ ਉਹਦੇ ਨਾਲ ਕੀ ਬੀਤਿਆ? ਅਸੀਂ ਆਪਣੇ ਅੰਦਰੋਂ ਕੌਮੀਅਤ ਦਾ ਭਾਵ ਭੁੱਲ ਗਏ ਹਾਂ, ਸਾਡੇ ਅੰਦਰ ਕੌਮੀਅਤ ਦਾ ਸੰਕਲਪ ਖਤਮ ਹੋ ਗਿਆ, ਸਾਡੇ ਅੰਦਰ ਵੰਡੀਆਂ ਪੈ ਗਈਆਂ। ਗੁਰਦੁਆਰੇ ਤਾਂ ਹੁਣ ਇੰਨੇ ਗੁਰਦੁਆਰੇ ਬਣਾ ਲਏ ਕਿਉਂਕਿ ਸਿੱਖ ਸਿੱਖ ਨਾਲ ਬਹਿਣਾ ਨਹੀਂ ਚਾਹੁੰਦਾ, ਕਿਉਂਕਿ ਸਾਡੇ ਅੰਦਰ ਕੌਮੀਅਤ ਦਾ ਭਾਵ ਨਹੀਂ ਹੈ। ਮਹਾਰਾਜ ਨੇ ਤਾਂ ਕੌਮੀਅਤ ਦਾ ਭਾਵ ਬਖਸ਼ਿਆ, ਮਹਾਰਾਜ ਨੇ ਤਾਂ ਏਕੇ ਦਾ ਭਾਵ ਬਖਸ਼ਿਆ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੀ ਅਰਦਾਸ ਅਸੀਂ ਬਣਾਈ ਹੈ ਉਸ ਅਰਦਾਸ ਦੇ ਅੰਦਰ ਮਹਾਰਾਜ ਨੇ ਸਭ ਤੋਂ ਪਹਿਲਾਂ ਅਰਦਾਸ ਆਪਣੇ ਨਿੱਜ ਦੀ ਨਹੀਂ ਕਰਨੀ, ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ, ਪਹਿਲੇ ਉਹਨੇ ਅਰਦਾਸ ਕਰਨੀ ਹੈ ਪ੍ਰਥਮ ਹੈ ਸਰਬੱਤ ਖਾਲਸਾ ਦੇ ਰੂਪ ਚ, ਸਿੰਘ ਨੇ ਅਰਦਾਸ ਕਰਨੀ ਹੈ ਸਰਬੱਤ ਖਾਲਸਾ ਦੇ ਰੂਪ ਵਿੱਚ, ਉਹਨੇ ਆਪਣੇ ਲਈ ਅਰਦਾਸ ਕਰਨੀ ਹੈ ਤੇ ਸਰਬੱਤ ਖਾਲਸਾ ਦੇ ਰੂਪ ਵਿੱਚ, ਤੇ ਕਹੇਗਾ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ। ਤੇ ਪਹਿਲੀ ਮੰਗ ਜਿਹੜੀ ਅਰਦਾਸ ਚ ਹੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਜਿੱਥੇ ਜਿੱਥੇ ਵੀ ਖਾਲਸਾ ਵਸਦਾ ਹੈ ਜਿੱਥੇ ਜਿੱਥੇ ਵੀ ਗੁਰੂ ਕਾ ਸਿੱਖ ਵਸਦਾ, ਇਹ ਪਹਿਲੀ ਮੰਗ ਹੈ ਅਰਦਾਸ ਦੇ ਵਿੱਚ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਉਹਦੀ ਰੱਖਿਆ ਹੋਵੇ ਉੱਥੇ ਤੇਰੀ ਰਿਆਇਤ ਹੋਵੇ ਹੇ ਸਤਿਗੁਰ ਸੱਚੇ ਪਾਤਸ਼ਾਹ। ਉਹਦੇ ਬਾਅਦ ਜਾ ਕੇ ਪੰਥ ਕੀ ਜੀਤ ਮੰਗਣੀ ਆ ਉਹਨੇ, ਉਹ ਪੰਥ ਕੀ ਜੀਤ ਮੰਗਣ ਤੋਂ ਬਾਅਦ ਦੇਖ ਦੇਖ ਫਤਿਹ ਕਰਨ ਤੋਂ ਬਾਅਦ ਫਿਰ ਕਿਤੇ ਜਾ ਕੇ ਆਪਣੇ ਨਿੱਜ ਦੀ ਅਰਦਾਸ ਕਰਨ ਦਾ ਭਾਗ ਹੀ ਹੈ। ਉਹ ਤੋਂ ਪਹਿਲਾਂ ਤੇ ਸਿੱਖ ਨੂੰ ਅਰਦਾਸ ਜਿਹੜੀ ਹੈ ਉਹ ਸੰਗਤ ਰੂਪ ਦੇ ਅੰਦਰ ਖਾਲਸੇ ਦੇ ਰੂਪ ਦੇ ਅੰਦਰ ਸਰਬੱਤ ਖਾਲਸੇ ਦੇ ਰੂਪ ਚ ਹੀ ਕਰਨੀ ਹੈ। ਕਦੇ ਕਦੇ ਸਾਨੂੰ ਕਹਿ ਦਿੰਦੇ ਹੈ ਸਾਨੂੰ ਹੁਣ ਪੁਰਾਣੇ ਜ਼ਖਮ ਫਲੋਣ ਦੀ ਕੀ ਲੋੜ ਹੈ, ਮੈਨੂੰ ਦੱਸੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕਿਉਂ ਫਲੋਲਦੇ ਹੋ, ਮੈਨੂੰ ਦੱਸੋ ਜਿਹੜੀ ਅਰਦਾਸ ਬਣਾਈ ਹੈ ਇਹਨੂੰ ਬਦਲਣਾ ਲਈਏ, ਜਿਹੜੀ ਕਹਿੰਦੀ ਹੈ ਜਿਨ੍ਹਾਂ ਸਿੰਘਾਂ ਚੁਣੀਆਂ ਧਰਮ ਸੀ ਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਂ ਚਰਖੜੀਆਂ ਤੇ ਚੜਿਆਰ ਨਾਲ ਚੜਾਏ ਗਏ ਸਿੱਖੀ ਸਿਰ ਕੇਸਾਂ ਸਵਾਸਾ ਸੰਗ ਨਿਭਾਇਆ ਕਿਉਂ ਯਾਦ ਕਰਦੇ ਹੋ? ਇਹ ਸਾਡੇ ਬਜ਼ੁਰਗਾਂ ਨੇ ਕਿਹਾ ਤੁਸੀਂ ਜਿੱਥੇ ਸ਼ਬਦ ਨਾਲ ਜੁੜਨਾ ਹੈ ਉੱਥੇ ਕਿਤੇ ਆਪਣਾ ਇਤਿਹਾਸ ਨਾ ਭੁੱਲ ਜਾਇਆ, ਇਤਿਹਾਸ ਤੁਹਾਨੂੰ ਦਿਨੇ ਰਾਤ ਯਾਦ ਆਵੇਗਾ, ਭਾਵੇਂ ਸੰਗਤ ਰੂਪ ਚ ਅਰਦਾਸ ਕਰੋ ਭਾਵੇਂ ਨਿੱਜ ਚ ਅਰਦਾਸ ਕਰੋ, ਤੁਸੀਂ ਪੂਰਾ ਇਤਿਹਾਸ ਯਾਦ ਕਰਨਾ, ਤੇ ਜੇ ਆ ਕੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਵਾਸਤੇ ਸ਼ਹੀਦੀਆਂ ਦਿੱਤੀਆਂ ਤੇ ਉਹ ਵੀ ਅਰਦਾਸ ਚ ਜੋੜ ਦਿੱਤੀਆਂ। ਕਿਉਂ? ਕਿਉਂਕਿ ਸਿੱਖ ਨੂੰ ਆਪਣੇ ਇਤਿਹਾਸ ਤੋਂ ਜੁੜੇ ਰਹਿਣਾ ਤੇ ਉਹਨੂੰ ਇਤਿਹਾਸ ਤੋਂ ਸਿੱਖਿਆ ਲੈਣੀ ਹੈ, ਕਿਤੇ ਉਹ ਆਪਣੀ ਕੁਰਬਾਨੀਆਂ ਨਾ ਭੁੱਲ ਜਾਵੇ ਤੇ ਅੱਜ ਕਹਿ ਦਿੰਦਾ ਨਹੀਂ ਵਾਹਿਗੁਰੂ ਵਾਹਿਗੁਰੂ ਕਰੀ ਚਲੋ ਬਾਕੀ ਗੱਲ ਕਰਨ ਦੀ ਲੋੜ ਨਹੀਂ ਹੈ। ਗੁਰਮੁਖੋ ਜਿਹਨੇ ਵਾਹਿਗੁਰੂ ਵਾਹਿਗੁਰੂ ਕੀਤਾ ਅਸਲ ਦੇ ਅੰਦਰ ਜਿਹੜਾ ਉਸ ਗੁਰਮੰਤਰ ਨਾਲ ਜੁੜਿਆ ਹੈ ਉਹ ਕਦੇ ਵੀ ਜ਼ੁਲਮ ਨੂੰ ਸਹਾਰ ਨਹੀਂ ਸਕਦਾ। ਕੋਈ ਦੂਜਾ ਭਾਉ ਨਹੀਂ ਰਹਿੰਦਾ, ਉਹਨੂੰ ਲੱਗਦਾ ਮੈਂ ਪਰਮਾਤਮਾ ਤੇ ਪਰਮਾਤਮਾ ਮੇਰੇ ਅੰਦਰ ਹੈ। ਉਸ ਵੇਲੇ ਉਹ ਕਿਸੇ ਵੀ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦਾ, ਉਸ ਵੇਲੇ ਉਹਦਾ ਚਿੱਤ ਕਰਦਾ ਕਿ ਮੈਂ ਸ੍ਰੀ ਸਭ ਕੱਢ ਲਵਾਂ ਤੇ ਸਾਰੇ ਜ਼ੁਲਮੀਆਂ ਦਾ ਨਾਸ਼ ਕਰ ਦੇਵਾਂ, ਤੇ ਜਿਹਦੇ ਅੰਦਰ ਇਹ ਭਾਉ ਨਹੀਂ ਪ੍ਰਚੰਡ ਹੁੰਦਾ ਤੇ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਉਹ ਪਖੰਡੀ ਹੈ। ਇਹ ਉਹਨਾਂ ਨੇ ਗੁਰਮਤਿ ਵਿਵੇਕ ਚ ਲਿਖਿਆ। ਕਹਿੰਦੇ ਕਿਉਂਕਿ ਪਰਮਾਤਮਾ ਦਾ ਜਿਹੜਾ ਕਰਮ ਹੈ ਨਾ ਉਹ ਇਨਸਾਫ ਕਰਦਾ, ਤੇ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਉਹਦੇ ਅੰਦਰ ਪਰਮਾਤਮਾ ਵਰਗੇ ਗੁਣ ਪੈਦਾ ਹੁੰਦੇ ਨੇ, ਕਿ ਕਿਸੇ ਨੂੰ ਟੈਸਟ ਕਰਨਾ ਹੋਵੇ ਨਾ ਦੇਖ ਲਿਆ ਕਰੋ ਕਿ ਇਹਦੇ ਵਿੱਚ ਪਰਮਾਤਮਾ ਵਰਗੇ ਗੁਣ ਆ ਰਹੇ ਨੇ ਕਿ ਨਹੀਂ ਆ ਰਹੇ, ਕਿ ਇਹਦੇ ਅੰਦਰ ਦਿਆਲਤਾ ਆ ਗਈ ਹੈ, ਕਿ ਇਹਦੇ ਅੰਦਰ ਨਿਰਭੈਪਣ ਆ ਗਿਆ, ਕਿ ਇਹਦੇ ਅੰਦਰ ਨਿਰਵੈਰਤਾ ਆ ਗਈ ਹੈ, ਤੇ ਕੀ ਇਹਦੇ ਅੰਦਰ ਹੁਣ ਇਹ ਕਿਸੇ ਨਾਲ ਕੋਈ ਭਰਮ ਭੇਦ ਨਹੀਂ ਕਰਦਾ, ਤੇ ਜਿਹੜੇ ਪਰਮਾਤਮਾ ਦੇ ਗੁਣ ਨੇ ਜਿਹੜਾ ਸਾਰਿਆਂ ਨੂੰ ਬਖਸ਼ ਲੈਂਦਾ ਹੈ, ਤੇ ਜਿਹੜੇ ਇਹ ਵੀ ਗੁਣ ਨੇ ਕਿ ਜ਼ੁਲਮ ਦਾ ਨਾਸ਼ ਕਰਦਾ ਹੈ, ਉਹ ਗੁਣ ਜਦੋਂ ਉਹਦੇ ਅੰਦਰ ਪ੍ਰਗਟ ਹੋ ਰਹੇ ਨੇ ਕਿ ਨਹੀਂ ਹੋ ਰਹੇ, ਇਹ ਬਹੁਤ ਵੱਡੀ ਟੈਸਟਿੰਗ ਹੈ, ਕਿਉਂਕਿ ਮਨੁੱਖ ਨੇ ਪਰਮਾਤਮਾ ਰੂਪ ਹੀ ਹੋ ਜਾਣਾ। ਏਦੋਂ ਘੱਟ ਮਹਾਰਾਜ ਕਹਿੰਦੇ ਨੇ ਕਿਤੇ ਤੂੰ ਆਪਣੇ ਜੀਵਨ ਦਾ ਨਿਸਤਾਰਾ ਕਰਕੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਮਤਾ ਇਹ ਤੂੰ ਕਹੇ ਇਹ ਜਨਮ ਤੈਨੂੰ ਬੜੇ ਕਈ ਜਨਮ ਭਾਈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੂੰਗਾ, ਕਈ ਜਨਮ ਪੰਛੀ ਸਰਫ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਨ ਕਾਲ ਇਹ ਦੇਸ਼ ਮਿਲਰੀਆ। ਇਹ ਜਿਹੜੀ ਤੇਰੀ ਦੇਹ ਪ੍ਰਾਪਤ ਹੋਈ ਹੈ ਨਾ, ਇਹ ਮਨੁੱਖਾ ਜਨਮ ਜਿਹੜਾ ਮਿਲਿਆ ਇਹ ਤੈਨੂੰ ਭਗਤੀ ਕਰਨ ਵਾਸਤੇ ਮਿਲਿਆ, ਤੇ ਭਗਤੀ ਕਰੇਗਾ ਤੇ ਸ਼ਕਤੀ ਆਵੇਗੀ। ਗੁਰਸਿੱਖੀ ਦਾ ਧਰਮ ਫਿਰ ਮੈਂ ਉਹ ਕਹਿੰਦਾ ਮੈਨੂੰ ਬੜਾ ਅਫਸੋਸ ਹੁੰਦਾ, ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਬਹੁਤ ਪਿਆਰ ਦਾ ਧਰਮ ਚਲਾਇਆ, ਪਰ ਇਹ ਧਰਮ ਚਲਾਉਂਦੇ ਹਾਂ ਪਿਆਰ ਦਾ ਵੀ, ਪਰ ਗੱਲ ਇਹ ਹੈ ਕਿ ਬਾਰ ਬਾਰ 84 ਦੀਆਂ ਘੱਲੂਕਾਰਿਆਂ ਦੀਆਂ ਇੰਨੇ ਜ਼ੁਲਮ ਦੀਆਂ ਗੱਲਾਂ ਕਰਨੀਆਂ ਪੈਂਦੀਆਂ, ਜਿੰਨੇ ਮਹਾਰਾਜ ਨੇ ਫੁੱਲ ਵਰਸਾਏ ਨੇ ਉਹਨੇ ਕੰਡੇ ਇਸ ਪੰਥ ਦੀ ਝੋਲੀ ਪੈਂਦੇ ਗਏ। ਜਿੰਨਾ ਇਹ ਦੂਜਿਆਂ ਲਈ ਕੁਰਬਾਨ ਹੁੰਦੇ ਗਏ ਉਹਨਾਂ ਇਹਨਾਂ ਦੇ ਨਾਲ ਵਿਤਕਰਾ ਹੁੰਦਾ ਗਿਆ। ਇਸ ਕਰਕੇ ਕੰਟਰਾਸਟ ਹੈ ਕਿ ਜਦੋਂ ਮੈਂ ਬੋਲਣ ਖੜਾ ਹੁੰਦਾ ਚਿੱਤ ਤੇ ਕਰਦਾ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸੱਚ ਉਸ ਪਿਆਰ ਦੀ ਗੱਲ ਕਰੀਏ, ਪਰ ਕੀ ਕਰੀਏ? ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖੀ ਦੀ ਤਾਂ ਇਹ ਨਿਸ਼ਾਨੀ ਹੈ, ਗੁਰਸਿੱਖੀ ਦੀ ਇਹ ਨਿਸ਼ਾਨੀ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਜ਼ਮੀਨ ਜਿਹੜੀ ਹੈ ਉਹ ਪੈਰਾਂ ਦੇ ਥੱਲੇ ਹੁੰਦੀ ਹੈ ਤੇ ਜ਼ਮੀਨ ਤੋਂ ਵੀ ਥੱਲੇ ਪਾਣੀ ਰਹਿੰਦਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚਲੇ ਨਿਮਾਣ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਜਿੱਥੇ ਪਾਣੀ ਨੂੰ ਨੀਵਾਂਪਣ ਮਿਲਦਾ ਪਾਣੀ ਉਸ ਪਾਸੇ ਰੁੜ ਪੈਂਦਾ, ਤੇ ਗੁਰਸਿੱਖ ਨੂੰ ਵੀ ਜਿੱਥੇ ਪਿਆਰ ਮਿਲਦਾ ਨਿਮਰਤਾ ਮਿਲਦੀ ਉਸ ਪਾਸੇ ਰੁੜ ਪੈਂਦਾ। ਪਾਣੀ ਚਲੇ ਨਿਵਾਣ ਨੂੰ ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ। ਪਾਣੀ ਨਿਰਮਲ ਹੈ, ਪਾਣੀ ਮੈਲ ਧੋ ਦਿੰਦਾ, ਪਾਣੀ ਸ਼ੀਤਲ ਹੈ ਉਹ ਅੱਗ ਨੂੰ ਖਤਮ ਕਰ ਦਿੰਦਾ, ਪਾਣੀ ਜੀਵਨ ਰੂਪ ਹੈ, ਗੁਰਸਿੱਖ ਵੀ ਜੀਵਨ ਰੂਪ ਹੈ। ਪਾਣੀ ਦੂਜੇ ਦੀ ਪਿਆਸ ਬੁਝਾਉਂਦਾ ਹੈ, ਗੁਰਸਿੱਖ ਵੀ ਦੂਜੇ ਦੀ ਪਿਆਸ ਬੁਝਾਉਂਦਾ। ਪਾਣੀ ਜਿੱਤ ਹਰਿਆ ਸਭ ਕੋਈ, ਜਿੰਨੇ ਸਾਰਾ ਜੀਵਨ ਦਿੱਤਾ ਹੋਇਆ ਉਸੇ ਤਰ੍ਹਾਂ ਗੁਰਸਿੱਖ ਵੀ ਪਾਣੀ ਦੇ ਵਾਂਗ। ਪਰ ਕੀ ਕਰੇਗੇ ਜਾ ਕੇ ਭਾਈ ਗੁਰਦਾਸ ਜੀ ਕਹਿੰਦੇ ਤੱਤਾ ਹੋਵੇ ਧੁੱਪ ਵਿੱਚ, ਜੇ ਪਾਣੀ ਦੇ ਥੱਲੇ ਜੁਰਮ ਦੀ ਅੱਗ ਲਾ ਦਿੱਤੀ ਜਾਏ ਫਿਰ ਉਹ ਉਬਾਲੇ ਖਾਂਦਾ। ਕਰੇ ਕੀ? ਇਹ ਪਾਣੀ ਦਾ ਮੂਲ ਸੁਭਾਅ ਨਹੀਂ ਹੈ। ਪਾਣੀ ਦਾ ਮੂਲ ਸੁਭਾਅ ਤੇ ਨਿਮਰਤਾ ਹੈ, ਪਾਣੀ ਦਾ ਮੂਲ ਸੁਭਾਅ ਤੇ ਜੀਵਨ ਹੈ, ਪਾਣੀ ਦਾ ਮੂਲ ਸੁਭਾਅ ਤੇ ਸ਼ੀਤਲਤਾ ਹੈ, ਪਾਣੀ ਦਾ ਮੂਲ ਸੁਭਾਅ ਤੇ ਨਿਮਾਣਾਪਣ ਹੈ। ਪਰ ਉਹ ਕੀ ਕਰੇ ਜੇ ਜੁਰਮ ਲਗਾ ਦਿੱਤਾ ਜਾਵੇ, ਅੱਗ ਲਾ ਦਿੱਤੀ ਜਾਵੇ ਤਾਂ ਪਾਪੜ ਬਲਦੇ ਨੇ, ਨਹੀਂ ਤਾਂ ਕੋਈ ਹੋਰ ਦੁਨੀਆਂ ਦਾ ਧਰਮ ਨਹੀਂ ਹੋਣਾ ਜਿਹੜਾ ਸਵੇਰੇ ਸ਼ਾਮ ਭਾਵੇਂ ਸੰਗਤ ਰੂਪ ਤੇ ਭਾਵੇਂ ਇੰਡੀਵਿਜੁਅਲ ਰੂਪ ਚ ਗੁਰਸਿੱਖ ਖੜਾ ਹੋ ਕੇ ਦੋਵੇਂ ਵੇਲੇ ਕਹਿੰਦਾ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਇੱਥੇ ਨਾ ਕੋ ਬੈਰੀ ਨਹੀਂ ਬੇਗਾਨਾ ਸਬਲ ਸੰਗ ਹਮਕੋ ਬੜੇ ਆਏ। ਇਹ ਉਹ ਧਰਮ ਹੈ ਜਿਹੜਾ ਕਹਿੰਦਾ ਹੈ ਕਿ ਨਾ ਕੋ ਮੇਰਾ ਬੈਰੀ ਰਿਹਾ ਨਾ ਹਮ ਕਿਸਕੋ, ਨਾ ਕੋ ਮੇਰਾ ਦੁਸ਼ਮਣ ਰਿਹਾ ਨਾ ਹਮ ਕਿਸਕੋ ਬੈਰ ਆਈ, ਨਾ ਅਸੀਂ ਕਿਸੇ ਦੁਸ਼ਮਣ ਨਾ ਮੇਰਾ ਕੋਈ ਬੈਰੀ ਹੈ, ਸਭੇ ਸਾਂਝੀ ਵਾਲ ਸਦਾਏ ਕੋਈ ਨਾ ਦਿਸੇ ਬਾਹਰ ਆ ਜੀਓ। ਮਹਾਰਾਜ ਨੇ ਤਾਂ ਕਹਿੰਦੇ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ, ਨਾਨਕ ਤਿਨਕੇ ਸੰਗ ਸਾਥ ਵੱਡਿਆ ਸੁ ਕਿਆ ਰੀਸ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਕਲਾਵ ਵਿੱਚ ਆਪਣੀ ਗਲਵਕੜੀ ਚ ਪੂਰੀ ਇਸ ਕਾਇਨਾਤ ਨੂੰ ਦਿੱਤਾ ਹੈ। ਪਰ ਕਰੇ ਤੇ ਕਰੇ ਕੀ? ਇਹਦੇ ਨਾਲ ਜਦੋਂ ਜ਼ੁਲਮ ਹੁੰਦਾ ਤੇ ਮਹਾਰਾਜ ਨੇ ਇਹ ਵੀ ਕਹਿਤਾ ਗੁਰੂ ਨਾਨਕ ਸਾਹਿਬ ਨੇ ਕਿ ਜ਼ੁਲਮ ਦੇ ਖਿਲਾਫ਼ ਤੁਹਾਨੂੰ ਖੜੇ ਹੋਣਾ ਪੈਣਾ, ਕਿਉਂਕਿ ਜਿਹੜਾ ਵਿਅਕਤੀ ਜ਼ੁਲਮ ਦੇ ਖਿਲਾਫ਼ ਖੜਾ ਨਹੀਂ ਹੁੰਦਾ ਉਹ ਸਵਾਰਥੀ ਹੋ ਸਕਦਾ, ਉਹ ਸੈਲਫਿਸ਼ ਹੋ ਸਕਦਾ, ਉਹ ਆਪਣੇ ਬਾਰੇ ਸੋਚਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਕਿ ਤੈਨੂੰ ਪੂਰੀ ਮਨੁੱਖਤਾ ਬਾਰੇ ਸੋਚਣਾ। ਤੇ ਮੈਂ ਇਹ ਗੱਲ ਕਰਦਾ, ਹਾਲਾਤ ਇਹ ਹੈ ਕਿ ਭਾਵੇਂ ਉਹ ਔਰੰਗਜ਼ੇਬ ਦੀ ਗੱਲ ਹੋਵੇ, ਭਾਵੇਂ ਉਹ ਬਾਬਰ ਦੀ ਗੱਲ ਹੋਵੇ, ਭਾਵੇਂ ਉਹ ਅਬਦਾਲੀ ਦੀ ਗੱਲ ਹੋਵੇ, ਭਾਵੇਂ ਨਾਦਰ ਸ਼ਾਹ ਦੀ ਗੱਲ ਹੋਵੇ ਤੇ ਭਾਵੇਂ ਅੰਗਰੇਜ਼ਾਂ ਦਾ ਰਾਜ ਰਿਹਾ ਹੋਵੇ, ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ, ਤੇ ਭਾਵੇਂ ਉਹ 62 ਦੀ ਲੜਾਈ ਹੋਵੇ, ਭਾਵੇਂ 65 ਦੀ ਲੜਾਈ ਹੋਵੇ, ਭਾਵੇਂ 71 ਦੀ ਲੜਾਈ ਹੋਵੇ, ਕੁਰਬਾਨੀਆਂ ਸਾਡੀਆਂ। ਤੇ 1971 ਚ ਜਿਹੜੀ ਜੰਗ ਜਿੱਤ ਕੇ ਦਿੱਤੇ ਲੈਫਟਨੈਂਟ ਜਨਰਲ ਜਗਦੀਪ ਸਿੰਘ ਅਰੋੜਾ ਨੇ, ਜਿਹਨੂੰ ਬੰਗਲਾਦੇਸ਼ ਵਾਰ ਦਾ ਹੀਰੋ ਕਿਹਾ, ਜਿਹਨੂੰ ਹਿੰਦੁਸਤਾਨ ਉਸ ਦਿਨ ਨੂੰ ਵਿਜੈ ਦਿਵਸ ਕਰਕੇ ਮਨਾਉਂਦਾ ਹੈ, ਤੇ ਉਹਨੂੰ ਕਹਿੰਦਾ ਸਾਡੀ ਸਭ ਤੋਂ ਵੱਡੀ ਜਿੱਤ ਸੀ, ਤੇ ਉਹ ਜਿੱਤ ਦਿਵਾਉਣ ਵਾਲਾ ਲੈਫਟਨੈਂਟ ਜਨਰਲ ਜਗਦੀਪ ਸਿੰਘ ਅਰੋੜਾ 84 ਚ ਉਹਦੇ ਤੇ ਹਮਲਾ ਹੋ ਗਿਆ। ਉਸ ਜਰਨੈਲ ਨੇ ਜਿਹਨੇ ਇੰਨੀ ਵੱਡੀ ਜੰਗ ਜਿੱਤ ਕੇ ਦਿੱਤੀ ਆਪਣੇ ਬਾਰੇ ਕੀ ਸੋਚਿਆ ਹੋਏਗਾ? ਉਹਨੇ ਉਸ ਵੇਲੇ ਫੋਨ ਕੀਤਾ ਇੰਦਰ ਕੁਮਾਰ ਗੁਜਰਾਲ ਨੂੰ, ਇੰਦਰ ਕੁਮਾਰ ਗੁਜਰਾਲ ਬਾਅਦ ਚ ਜਿਹੜਾ ਪ੍ਰਧਾਨ ਮੰਤਰੀ ਬਣਿਆ, ਉਹ ਕਹਿੰਦਾ ਏਦਾਂ ਕਰ ਮੈਂ ਗੱਡੀ ਭੇਜ ਰਿਹਾ, ਤੂੰ ਸਿਰਫ ਨੀਵਾਂ ਕਰਕੇ ਲੁਕ ਕੇ ਆ ਜਾ। ਦੱਸੋ ਉਹ ਜਰਨੈਲ ਜਿਹਨੇ 93,000 ਫੌਜੀ ਪਾਕਿਸਤਾਨ ਦਾ ਸਰੈਂਡਰ ਕਰਾਤਾ, 93,000 ਜਿਹਦੇ ਕੋਲ ਸ਼ਸਤਰ ਸੀ, ਤੇ ਉਹਨੂੰ ਕਹਿੰਦੇ ਨੀਵਾਂ ਕਰਕੇ ਲੁਕ ਕੇ ਮੇਰੇ ਕੋਲ ਆ ਜਾ। ਉਹ ਲੈਫਟਨੈਂਟ ਜਨਰਲ ਜਗਦੀਪ ਸਿੰਘ ਅਰੋੜਾ ਨੇ ਬਾਅਦ ਚੋਂ ਨਰੂਲਾ ਕਮੇਟੀ ਬਣਾਈ 84 ਦੇ ਨਾਲ, ਜਿਹੜੇ ਕਤਲੇਆਮ ਹੋਏ ਆ ਦੀ ਜਾਂਚ ਕਰਨ ਵਾਸਤੇ ਸਿੱਖ ਫੋਰਮ ਦਾ ਗਠਨ ਵੀ ਕੀਤਾ ਸੀ। ਇਹ ਸਾਡੇ ਨਾਲ ਹੋਇਆ, ਅਸੀਂ ਸੋਚਦੇ ਰਹੇ ਇਹ ਮਿੱਟ ਹੈ। ਸਾਨੂੰ ਤਾਂ ਅਸਲ ਦੇ ਅੰਦਰ ਕੌਮ ਅੱਜ ਤੱਕ ਸਦਮੇ ਚੋਂ ਨਿਕਲ ਨਹੀਂ ਪਾਈ ਹੈ। ਪਹਿਲਾਂ ਸਾਨੂੰ ਪਤਾ ਸੀ ਦੁਸ਼ਮਣ ਕੌਣ ਹੈ, ਸਾਡੇ ਨਾਲ ਕਿਹੜੀ ਜੰਗ ਹੈ, ਉਹਨੇ ਸਾਡੇ ਨਾਲ ਕੀ ਕਰਨਾ, ਉਹਨੇ ਕੀ ਨਹੀਂ ਕਰਨਾ। ਪਰ ਇੱਥੇ ਸਿੱਖ ਸੋਚ ਨਹੀਂ ਪਾਇਆ ਕਿ ਇਹ ਜਿਨ੍ਹਾਂ ਵਾਸਤੇ ਇੰਨੀ ਵੱਡੀ ਕੁਰਬਾਨੀਆਂ ਕੀਤੀਆਂ, ਆਜ਼ਾਦੀਆਂ ਲੈ ਕੇ ਦਿੱਤੀਆਂ, ਜੰਗਾਂ ਲੜੀਆਂ, ਕੁਰਬਾਨ ਹੋਏ ਆ, ਇਹ ਸਿੱਖ ਨੂੰ ਇਸ ਕਰਕੇ ਮਾਰਨਗੇ ਕਿ ਅੱਜ ਤੱਕ ਸਾਡੀ ਕੌਮ ਜਿਹੜੀ ਹੈ ਉਹ ਸਦਮੇ ਚੋਂ ਨਿਕਲ ਨਹੀਂ ਪਾਈ ਹੈ, ਅਜੇ ਤੱਕ ਸ਼ੌਕ ਚ ਹੈ, ਇਹਨੂੰ ਇਹ ਅੱਜ ਤੱਕ ਡਾਈਜੈਸਟ ਨਹੀਂ ਹੋ ਪਾ ਰਿਹਾ ਕਿ ਜਿਨ੍ਹਾਂ ਵਾਸਤੇ ਇੰਨਾ ਕੁਛ ਕੀਤਾ। ਕਦੇ ਕਦੇ ਹੁੰਦਾ ਹੈ ਮਨੁੱਖ ਨੂੰ ਇਹ ਪਤਾ ਹੁੰਦਾ ਕਿ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਪੜੋਸੀ ਹੈ, ਮੇਰੇ ਤੋਂ ਈਰਖਾ ਕਰਦਾ, ਇਹਨੇ ਮੇਰੇ ਨਾਲ ਏਦਾਂ ਕਰਨਾ। ਪਰ ਜਿਹਦੇ ਉੱਤੇ ਬਹੁਤ ਭਰੋਸਾ ਕਰਦਾ ਹੋਏ, ਜਿਹਨੂੰ ਆਪਣਾ ਭਰਾ ਮੰਨਦਾ ਹੋਏ, ਜਿਹਨੂੰ ਆਪਣਾ ਮਿੱਤਰ ਮੰਨਦਾ ਹੋਏ, ਜਦੋਂ ਉਹ ਧੋਖਾ ਕਰ ਦਿੰਦਾ ਤੇ ਬੰਦਾ ਸਦਮੇ ਚ ਆ ਜਾਂਦਾ, ਤੇ ਕਦੇ ਕਦੇ
ਸਦਮੇ ਚੋਂ ਨਿਕਲ ਨਹੀਂ ਪਾਉਂਦਾ। ਇਹ ਕੌਮ ਦੀ ਇਸ ਸਥਿਤੀ ਦੇ ਉੱਤੇ ਵੀ, ਸੋਚਣੀ ਦੇ ਉੱਤੇ ਵੀ ਸਦਮਾ ਆਇਆ ਹੋਇਆ। ਇਹ ਸਦਮੇ ਚੋਂ ਸਾਨੂੰ ਗੁਰੂ ਮਹਾਰਾਜ ਦੀ ਟੇਕ ਨਾਲ ਨਿਕਲਣਾ ਪੈਣਾ। 84 ਕਈ ਆਈਆਂ ਚਲੀ ਜਾਣਗੀਆਂ। ਮੈਂ ਵੀ 15 ਸਾਲ ਜਰਨਲਿਜ਼ਮ ਕਰਦਾ ਰਿਹਾ, ਪਰ ਮੈਂ ਇਹ ਦੇਖ ਕੇ ਬੜਾ ਹੈਰਾਨ ਹੁੰਦਾ ਸੀ ਕਿ ਜਦੋਂ ਵੀ 84 ਦੀ ਗੱਲ ਆਉਂਦੀ ਹੈ ਤੇ ਕਹਿੰਦੇ ਨੇ ਕਿ ਨਹੀਂ ਨਿਆਂ ਕਰਨ ਦੀ ਕੋਈ ਲੋੜ ਨਹੀਂ ਹੈ। ਮੈਂ ਬਹੁਤ ਸੰਖੇਪ ਚ ਹੁਣ ਗੱਲ ਕਰਾਂ ਕਿਉਂਕਿ ਅੱਗੇ ਵੀ ਜਾਣਾ। ਜਦੋਂ ਪਾਰਲੀਮੈਂਟ ਚ ਨਾਨਾ ਵੱਡੀ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ ਹੈ, 10ਵਾਂ ਕਮਿਸ਼ਨ ਸੀ ਜਿਹੜਾ 84 ਦੇ ਉਸ ਕਤਲੇਆਮ ਬਾਰੇ ਬਣਿਆ, ਦੁਨੀਆਂ ਦੇ ਅੰਦਰ ਇੰਨਾ ਮਜ਼ਾਕ ਕਦੇ ਨਹੀਂ ਬਣਾਇਆ ਗਿਆ ਕਿ 10-10 ਕਮਿਸ਼ਨ ਕਮੇਟੀਆਂ ਬਣਾਤੀਆਂ ਗਈਆਂ ਹੋਣ 25 ਸਾਲ ਬਾਅਦ। ਤੇ ਜਦੋਂ ਉਹ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ, ਉਸ ਰਿਪੋਰਟ ਚ ਕਿਹਾ ਗਿਆ ਕਿ ਜੋ ਕਤਲੇਆਮ ਹੋਇਆ ਸੀ ਉਹ ਆਰਗਨਾਈਜ਼ ਸੀ ਤੇ ਪਲਾਨ ਸੀ, ਤੇ ਇਹਦੇ ਵਿੱਚ ਇਹ ਸੱਜਣ ਕੁਮਾਰ ਟਾਈਟਲਰ ਜਿਹੜੇ ਨੇ ਮੇਨ ਮੇਨ ਤੇ ਭਗਤ, ਇਹਨਾਂ ਦਾ ਹੱਥ ਸੀ। ਉਸ ਵੇਲੇ ਜਦੋਂ ਪਾਰਲੀਮੈਂਟ ਚ ਪੇਸ਼ ਹੋਈ, ਜਦੋਂ ਇਹ ਪੇਸ਼ ਹੋਈ, ਮੈਂ ਵੀ ਪਾਰਲੀਮੈਂਟ ਕਵਰ ਕਰਦਾ ਸੀ, ਮੈਂ 10-15 ਸਾਲ ਪਾਰਲੀਮੈਂਟ ਕਵਰ ਕਰਦਾ ਰਿਹਾ, ਮੇਰਾ ਪਰਮਾਨੈਂਟ ਪ੍ਰੈਸ ਗੈਲਰੀ ਕਾਰਡ ਸੀ। ਉਸ ਵੇਲੇ ਮੈਂ ਵੀ ਪ੍ਰੈਸ ਗੈਲਰੀ ਚ ਬੈਠਾ ਜਦੋਂ ਮਨਮੋਹਨ ਸਿੰਘ ਨੇ ਮਾਫ਼ੀ ਮੰਗੀ, ਕਹਿੰਦਾ ਮੇਰਾ ਸਿਰ ਸ਼ਰਮ ਦੇ ਨਾਲ ਝੁਕਦਾ ਇਸ ਰਿਪੋਰਟ ਦੇ ਆਉਣ ਤੋਂ ਬਾਅਦ। ਮੈਂ ਕਿਹਾ ਚਲੋ ਸ਼ੁਕਰ ਹੈ ਇਹਨੇ ਘੱਟੋ ਘੱਟ ਇਹ ਤੇ ਕਬੂਲ ਕੀਤਾ, ਉਹ ਗੱਲ ਹੋਰ ਹੈ ਕਿ ਸਿੱਖ ਤੋਂ ਮਾਫ਼ੀ ਮੰਗਵਾ ਦਿੱਤੀ, ਪਰ ਕਹਿੰਦਾ ਕਿ ਅਸੀਂ ਇਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ। ਟਾਈਟਲਰ ਉਹਦੀ ਮਿਨਿਸਟਰੀ ਕੈਬਨਿਟ ਸੀ, ਉਹਨੂੰ ਕੱਢ ਦਿੱਤਾ ਤੇ ਕਿਹਾ ਕਿ ਇਹਨਾਂ ਦੇ ਖਿਲਾਫ਼ ਕੇਸ ਦਰਜ ਕੀਤੇ ਜਾਣਗੇ। 2005 ਜੁਲਾਈ ਦੀ ਗੱਲ ਹੈ, ਮੈਂ ਵੀ ਇੰਤਜ਼ਾਰ ਕਰਦਾ ਰਿਹਾ, ਮੈਂ ਵੀ ਜਾ ਕੇ ਖ਼ਬਰ ਲਿਖੀ ਸੀ। ਤੇ 2009 ਆ ਗਿਆ, 4 ਸਾਲ ਨਿਕਲ ਗਏ, ਇਹਨਾਂ ਨੇ ਕੋਈ ਕਾਰਵਾਈ ਨਾ ਕੀਤੀ, ਕਿਸੇ ਦੇ ਖਿਲਾਫ਼ ਕੋਈ ਕੇਸ ਦਾਇਰ ਨਹੀਂ ਕੀਤਾ। ਇਲੈਕਸ਼ਨ ਅਨਾਊਂਸ ਹੋ ਗਏ, ਇਲੈਕਸ਼ਨ ਅਨਾਊਂਸ ਹੋਣ ਤੋਂ ਬਾਅਦ ਜਿੱਦਾਂ ਹੀ ਇਲੈਕਸ਼ਨ ਅਨਾਊਂਸ ਹੋਈ, CBI ਦਾ ਡਾਇਰੈਕਟਰ ਨੇ ਆ ਕੇ ਪ੍ਰੈਸ ਕਾਨਫਰੰਸ ਕੀਤੀ, ਕਹਿੰਦਾ ਕਿ ਇਹਨਾਂ ਦੇ ਖਿਲਾਫ਼ ਦੇਰ ਇਜ਼ ਨੋ ਨੀਡ ਫੋਰ ਦ ਇਨਵੈਸਟੀਗੇਸ਼ਨ, ਕੋਈ ਇਨਵੈਸਟੀਗੇਸ਼ਨ ਕਰਨ ਦੀ ਲੋੜ ਨਹੀਂ, ਅਸੀਂ ਇਹਨਾਂ ਨੂੰ ਕਲੀਨ ਚਿੱਟ ਦਿੰਦੇ ਹਾਂ। ਇਹ ਕਲੀਨ ਚਿੱਟ ਦੇਣ ਦੇ ਨਾਲ ਹੀ ਕਾਂਗਰਸ ਪਾਰਟੀ ਨੇ ਸੱਜਣ ਕੁਮਾਰ ਦੇ ਟਾਈਟਲਰ, ਕਿਉਂਕਿ ਭਗਤ ਤਾਂ ਮਰ ਚੁੱਕਾ ਸੀ, ਇਹਨਾਂ ਦੋਨਾਂ ਨੂੰ ਟਿਕਟਾਂ ਦਿੱਤੀਆਂ ਲੋਕ ਸਭਾ ਇਲੈਕਸ਼ਨ ਦੀਆਂ। ਐਜ ਏ ਜਰਨਲਿਸਟ ਮੈਂ ਸਮਝ ਗਿਆ ਕਿ ਇਹਨਾਂ ਨੇ ਨਿਆਂ ਕੀਤਾ ਨਹੀਂ, ਕੇਸ ਚਲਾਏ ਨਹੀਂ। CBI ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਹੈ ਇੰਡੀਆ ਦੇ ਅੰਦਰ। ਜੇ ਇਹਨੇ ਕਹਿਤਾ ਮੈਂ ਕੇਸ ਵਾਪਸ ਲੈਂਦੇ, ਕੋਈ ਲੋੜ ਨਹੀਂ ਅੱਗੇ, ਤੇ ਕੇਸ ਖਤਮ ਹੋ ਜਾਣੇ, ਦੁਬਾਰਾ ਕਦੇ ਨਹੀਂ ਚੱਲਦੇ। ਨੰਬਰ 2, ਤੇ ਜੇ ਇਹ ਪਾਰਲੀਮੈਂਟ ਚ ਆ ਜਾਂਦੇ ਨੇ, ਇਹਦਾ ਮਤਲਬ ਟਿਕਟਾਂ ਦੇਤੀਆਂ, ਇਹਦਾ ਮਤਲਬ ਹੈ ਕਿ ਇਹ ਬਰੀ ਹੋ ਗਏ ਨੇ, ਇਹਨਾਂ ਨੇ ਕਦੇ ਕੋਈ ਦੋਸ਼ ਨਹੀਂ ਕੀਤਾ, ਇਹਨਾਂ ਤੇ ਕੋਈ ਕਤਲ ਦਾ ਇਲਜ਼ਾਮ ਸਾਬਤ ਨਹੀਂ ਹੋਇਆ, ਇਹ ਫ੍ਰੀ ਹੈ। ਇਹਦੇ ਨਾਲ ਹੀ ਜਿਹੜੀ 84 ਦੀ ਲੜਾਈ ਹੈ ਉਹਦਾ ਭੋਗ ਪੈ ਜਾਏਗਾ, ਉਹਦੇ ਬਾਅਦ ਜਿੰਨਾ ਮਰਜ਼ੀ ਭਾਵੇਂ ਦੁਬਾਰਾ ਦੇ ਮੱਥੇ ਮਾਰੋ, ਕੁਛ ਨਹੀਂ ਹੋਣਾ। ਉਸ ਵੇਲੇ 2 ਅਪ੍ਰੈਲ 2009 ਨੂੰ ਹੋਮ ਮਿਨਿਸਟਰ ਪੀ ਚਿਦੰਬਰਮ ਨੂੰ ਇੱਕ ਪੱਤਰਕਾਰ ਨੇ ਪੁੱਛਿਆ, ਉਹਨੇ ਕਿਹਾ ਕਿ ਇਹ ਜਿਹੜੀ ਕਲੀਨ ਚਿੱਟ ਦਿੱਤੀ ਇਹਦੇ ਬਾਰੇ ਬੋਲੋ, ਕਹਿੰਦਾ ਆਈ ਐਮ ਵੈਰੀ ਹੈਪੀ ਮਾਈ ਫਰੈਂਡ ਹੈਜ਼ ਬੀਨ ਅਥੋਰਿਟਿਡ ਬਾਈ CBI, ਮੈਂ ਬੜਾ ਖੁਸ਼ ਹਾਂ ਕਿ ਮੇਰੇ ਮਿੱਤਰ ਨੂੰ ਛੱਡ ਦਿੱਤਾ ਗਿਆ। ਇੱਕ ਹੋਮ ਮਿਨਿਸਟਰ ਜਿਹਦਾ ਕੰਮ ਹੀ ਦੇਸ਼ ਦੇ ਅੰਦਰ ਇੰਟਰਨਲ ਸਿਕਿਉਰਿਟੀ ਨੂੰ ਬਚਾਉਣਾ, ਜਿਹਦਾ ਕੰਮ ਹੀ ਇਹ ਹੈ ਕਿ ਇਹੋ ਜਿਹੇ ਕੋਈ ਦੰਗੇ ਫਸਾਦ ਨਾ ਹੋਣ, ਜਿਹਦਾ ਕੰਮ ਹੀ ਇਹ ਹੈ ਕਿ ਕਮਿਊਨਲ ਵਾਇਲੈਂਸ ਨਾ ਹੋਵੇ, ਜਿਹਦਾ ਕੰਮ ਹੀ ਇਹ ਹੈ ਕਿ ਲੋਕਾਂ ਦੀ ਰੱਖਿਆ ਕੀਤੀ ਜਾਵੇ, ਉਹ ਬੰਦਾ ਜਦੋਂ ਸਭ ਤੋਂ ਵੱਡਾ ਫੇਲੀਅਰ ਹੋਇਆ ਸਟੇਟ ਦਾ, ਸਭ ਤੋਂ ਵੱਡਾ ਫੇਲੀਅਰ ਹੋਇਆ ਪੁਲਿਸ ਦਾ, ਇੰਟਰਨਲ ਸਿਕਿਉਰਿਟੀ ਦਾ, ਤੇ ਉਹਦੇ ਜਿਹੜੇ ਬੰਦੇ ਕਾਤਲ ਨੇ, ਮੁਜਰਮ ਨੇ, ਉਹਨਾਂ ਦੇ ਛੁੱਟਣ ਦੇ ਉੱਤੇ ਕਹਿੰਦਾ ਮੈਂ ਬੜਾ ਖੁਸ਼ ਹਾਂ। 2 ਅਪ੍ਰੈਲ 2009 ਨੂੰ ਉਹਨੇ ਇਹ ਗੱਲ ਕਹੀ, ਤੇ 7 ਅਪ੍ਰੈਲ 2009 ਨੂੰ 5 ਦਿਨ ਬਾਅਦ ਮੈਂ ਉਹਨੂੰ ਕਾਂਗਰਸ ਦੇ ਹੈੱਡਕੁਆਰਟਰ ਦੇ ਅੰਦਰ ਪ੍ਰੈਸ ਕਾਨਫਰੰਸ ਦੇ ਅੰਦਰ ਪੂਰੀ ਤਿਆਰੀ ਨਾਲ ਮੈਂ ਗਿਆ ਸੀ। ਮੈਂ ਕਿਹਾ ਹਾਂਜੀ ਦੱਸੋ, ਤੁਸੀਂ ਇਹ ਗੱਲ ਕਹੀ ਹੈ, ਤੁਸੀਂ ਬੜੇ ਖੁਸ਼ ਹੋ, ਇਹ ਕਿਉਂ ਕਿਹਾ? ਮੈਂ ਉਹਨੂੰ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਮੋਦੀ ਦਾ ਮੌਤ ਕਾ ਸੌਦਾਗਰ ਹੈ, ਮੈਂ ਦੱਸੋ 84 ਦੀ ਮੌਤ ਕੇ ਸੌਦਾਗਰ ਕਿਉਂ, ਤੁਹਾਨੂੰ ਟਿਕਟਾਂ ਕਿਉਂ ਦਿੱਤੀਆਂ? ਮੈਂ ਕਿਹਾ ਤੁਸੀਂ ਬੜੇ ਖੁਸ਼ ਹੋ ਜੇ ਮੋਦੀ ਛੁੱਟ ਜਾਏਗਾ, ਜਾਂ ਜਿਹਨਾਂ ਨੇ ਕ੍ਰਿਸਚੀਅਨਸ ਨਾਲ ਵਾਇਲੈਂਸ ਕੀਤੀ ਹੈ, ਜਿਹੜੇ ਪਾਦਰੀ ਦੇ 2 ਬੱਚੇ ਮਾਰ ਦਿੱਤੇ ਜਿਸ ਬੰਦੇ ਨੇ, ਉਹ ਛੁੱਟ ਜਾਏਗਾ, ਤੁਸੀਂ ਕਹੋਗੇ ਮੈਂ ਖੁਸ਼ ਹਾਂ? ਜੇ ਕਸ਼ਮੀਰ ਦੇ ਅੰਦਰ ਪੰਡਿਤਾਂ ਨੂੰ ਕਿਸੇ ਨੇ ਮਾਰ ਕੇ ਭਜਾਇਆ, ਤੇ ਉਹਦੇ ਕਾਤਲ ਜਾਂ ਉਹਨਾਂ ਦੇ ਜਿਹੜੇ ਮੁਜਰਮ ਦੇ ਬਾਜ ਜਾਣ, ਤੁਸੀਂ ਕਹੋਗੇ ਮੈਂ ਖੁਸ਼ ਹਾਂ? ਤੇ ਜੇ ਨਹੀਂ ਕਹੋਗੇ ਤੇ 84 ਦੇ ਕਤਲੇਆਮ ਜਿਹਨਾਂ ਨੇ ਕੀਤਾ, ਜਿਹਨਾਂ ਨੇ ਨਿਰਦੋਸ਼ਾਂ ਨੂੰ ਮਾਰਿਆ, ਉਹਨਾਂ ਦੇ ਕਾਤਲਾਂ ਦੇ ਛੁੱਟਣ ਦੇ ਤੁਹਾਡੀ ਆਪਣੇ ਨਿਕੰਮੇਪਨ ਕਾਰਨ ਤੁਹਾਨੂੰ ਤਾਂ ਇਸ ਗੱਲ ਤੇ ਫੇਲੀਅਰ ਹੋਇਆ ਤੁਹਾਡੀ ਏਜੰਸੀ ਦਾ, ਕਿਉਂਕਿ ਉਹ ਕੇਸ ਨੂੰ ਪ੍ਰੂਵ ਨਹੀਂ ਕਰ ਸਕੀ ਤੇ ਤੁਹਾਨੂੰ ਸ਼ਰਮ ਹੋਣੀ ਚਾਹੀਦੀ, ਤੁਸੀਂ ਕਹਿੰਦੇ ਮੈਂ ਖੁਸ਼ ਹਾਂ, ਤੇ ਉਹ ਕਹਿੰਦਾ ਕਿ ਯੂ ਆਰ ਯੂਜ਼ਿੰਗ ਦਿਸ ਪਲੇਟਫਾਰਮ ਫੋਰ ਯੋਰ ਏਜੰਡਾ। ਉਹਨੇ ਮੈਨੂੰ ਕਿਹਾ ਕਿ ਤੁਸੀਂ ਇਸ ਪੱਤਰਕਾਰ ਵਾਰਤਾ ਦਾ ਗਲਤ ਦੁਰਵਰਤੋਂ ਕਰ ਰਹੇ ਹੋ ਆਪਣੇ ਏਜੰਡੇ ਵਾਸਤੇ। ਮੈਂ ਕਿਹਾ ਮੇਰਾ ਕੋਈ ਏਜੰਡਾ ਨਹੀਂ ਹੈ, ਯੂ ਮੇਡ ਅ ਸਟੇਟਮੈਂਟ ਐਂਡ ਆਈ ਐਮ ਆਸਕ ਟੂ ਕਲੈਰੀਫਿਕੇਸ਼ਨ, ਆਈ ਹੈਵ ਐਵਰੀ ਰਾਈਟ ਟੂ ਆਸਕ ਟੂ ਕਲੈਰੀਫਿਕੇਸ਼ਨ। ਕਹਿੰਦਾ ਨਹੀਂ, ਆਈ ਡੋਂਟ ਵਾਂਟ ਟੂ ਗੈਟ ਇਨਟੂ ਐਨੀ ਆਰਗੂਮੈਂਟ ਵਿਦ ਯੂ, ਤੁਹਾਡਾ ਕੋਈ ਆਰਗੂਮੈਂਟ ਨਹੀਂ ਕਰਨਾ ਚਾਹੁੰਦਾ, ਤੁਸੀਂ ਪਿੱਛੇ ਹੋ ਜਾਓ। ਉਸ ਵੇਲੇ ਮੈਂ ਛਿੱਤਰ ਲਾਇਆ ਤੇ ਲਾ ਕੇ ਮੈਂ ਕਿਹਾ ਆਈ ਪ੍ਰੋਟੈਸਟ ਅਗੇਂਸਟ ਦਿਸ ਐਟੀਟਿਊਡ, ਤੇ ਮੈਂ ਇਹ ਬੋਲਿਆ, ਇਹ ਤੁਸੀਂ ਭਾਵੇਂ ਵੀਡੀਓ ਜਾ ਕੇ ਦੇਖ ਸਕਦੇ ਹੋ, ਮੈਂ ਆਈ ਪ੍ਰੋਟੈਸਟ ਤੇ ਛਿੱਤਰ ਸੁੱਟਿਆ। ਉਹ ਚਾਹੁੰਦੇ ਸੀ ਇਸ ਮਾਮਲੇ ਨੂੰ ਦੁਨੀਆਂ ਦਬਾ ਦੇਣਾ ਚਾਹੁੰਦਾ, ਤੇ ਮੈਂ ਕਿਹਾ ਦੁਨੀਆਂ ਨੂੰ ਅਸੀਂ ਦੁਨੀਆਂ ਦੇ ਅੱਗੇ ਲੈ ਜਾਵਾਂਗੇ। ਇਹ ਜਿਹੜਾ ਇਸ਼ੂ ਹੈ, ਗੱਲ ਜੁੱਤੀ ਵੀ ਨਹੀਂ ਹੈ, ਇਹਦੇ ਬਿਨਾਂ ਮੰਨਦੇ ਨਹੀਂ ਸੀ। ਉਹੀ ਹੋਮ ਮਿਨਿਸਟਰ ਜਿਹੜਾ ਕਹਿੰਦਾ ਸੀ ਮੈਂ ਬੜਾ ਖੁਸ਼ ਹਾਂ ਜੁੱਤੀ ਪਹਿਨ ਦੇ ਬਾਅਦ, ਕਹਿੰਦਾ ਕਿ ਦਿਲ ਗ੍ਰੀਵੈਂਸੀ ਸਾਡਾ ਇੰਚਮੈਂਟ 4 ਘੰਟੇ ਚ, ਕਹਿੰਦਾ ਤੇ ਕਹਿੰਦਾ ਇਹਨਾਂ ਪੀਪਲ ਹੈਵ ਨੋਟ ਬੀਨ ਪਨਿਸ਼ਡ। ਉਹੀ ਤੇ ਜਿਹਨਾਂ ਨੇ ਟਿਕਟਾਂ ਦਿੱਤੀਆਂ ਸੀਗੀਆਂ, ਦੂਜੇ ਦਿਨਾਂ ਨੇ ਟਿਕਟਾਂ ਕੱਢ ਦਿੱਤੀਆਂ, ਤੇ ਕਹਿੰਦੇ ਅਸੀਂ ਸਿੱਖਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹਾਂ, ਪਹਿਲਾਂ ਭੁੱਲੇ ਹੋਏ। ਪ੍ਰਧਾਨਮੰਤਰੀ ਜਿਹੜਾ ਪਹਿਲੇ ਸੁੱਸਾ ਪਿਆ ਸੀ, ਦੋ ਦਿਨ ਬਾਅਦ ਵਿਮਨ ਪ੍ਰੈਸ ਕਲੱਬ ਦੇ ਅੰਦਰ ਇੱਕ ਵਿਮਨ ਪ੍ਰੈਸ ਰਿਪੋਰਟਰ ਨੂੰ ਪੁੱਛਿਆ ਕਿ ਹੁਣ ਟਿਕਟਾਂ ਕੱਟੀਆਂ ਗਈਆਂ ਇਹਦੇ ਬਾਰੇ ਕੀ ਕਹਿੰਦੇ ਹੋ, ਤੇ ਕਹਿੰਦਾ ਦੇਰ ਆਏ ਦਰੁਸਤ ਆਏ, ਆਏ ਜੁੱਤੀ ਖਾ ਕੇ ਆਏ, ਉਸ ਤੋਂ ਪਹਿਲਾਂ ਨਹੀਂ ਆਏ। ਇਹ ਇੰਤਜ਼ਾਰ ਕਰ ਰਹੇ ਸੀ ਕੋਈ ਜਰਨੈਲ ਸਿੰਘ ਖੜਾ ਹੋਵੇ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਗਾਵੇ ਤੇ ਇਹ ਇਸ ਤਰ੍ਹਾਂ ਦਾ ਆਪਣਾ ਕੈਰੀਅਰ ਬਰਬਾਦ ਕਰ ਲਵੇ ਤਾਂ ਇਹ ਕੋਈ ਕੰਮ ਕਰਨਗੇ। ਜਿਹਨੇ ਪਾਰਲੀਮੈਂਟ ਨੇ 25 ਸਾਲ ਤੱਕ 84 ਮੁਕਾਏ ਡਿਸਕਸ ਨਹੀਂ ਕੀਤਾ, 25 ਸਾਲ ਬਾਅਦ ਡਿਸਕਸ ਕੀਤਾ, ਉਹ ਜਿਨ੍ਹਾਂ ਦੇ ਕੇਸ ਬੰਦ ਕਰ ਦਿੱਤੇ ਗਏ ਸੀ ਬਾਅਦ ਚੋਂ ਕੇਸ ਉਹਨਾਂ ਦੇ ਉਹੀ CBI ਨੇ ਕੀਤੇ ਕਿਉਂਕਿ ਪ੍ਰੈਸ਼ਰ ਕ੍ਰੀਏਟ ਹੋ ਗਿਆ। ਉਹ ਗੱਲ ਹੋਰ ਹੈ, ਮੇਰੇ ਸਾਹਮਣੇ ਕਦੇ ਸਾਡੇ ਜਿਹੜੇ ਲੀਡਰ ਪਹਿਲੇ ਚੁੱਪ ਕਰਕੇ ਬੈਠੇ ਸੀ, ਜਿਹਨਾਂ ਕਦੇ ਇਹ ਨਹੀਂ ਕਿਹਾ ਕਿ ਸਾਨੂੰ ਕਾਤਲ ਦੇ ਦਿਓ, ਜਿਨ੍ਹਾਂ ਨੇ ਉਹਨੂੰ ਸਜਾਵਾਂ ਮੈਂ ਹੁਣ ਕੀ ਦੱਸਾਂ, ਇਹਨਾਂ ਨੇ ਆਪ ਗਵਾਹਾਂ ਦੇ ਮੁਕਰਨ ਦੇ ਵਿੱਚ ਇਹਨਾਂ ਨੇ ਰੋਲ ਅਦਾ ਕੀਤਾ, ਇਨਸਾਫ਼ ਨਾ ਹੋ ਸਕੇ ਇਹਦੇ ਚ ਰੋਲ ਅਦਾ ਕੀਤਾ। ਉਹਨਾਂ ਨੇ ਕਦੇ ਇਹ ਨਹੀਂ ਕਿਹਾ, ਇਹ ਤੇ ਇਸੇ ਗੱਲ ਚ ਖੁਸ਼ੀ ਕਿ ਸਾਨੂੰ ਮੁਆਵਜ਼ੇ ਮਿਲ ਰਹੇ ਤੇ ਮੁਆਵਜ਼ੇ ਲਵਾ ਰਹੇ ਹਾਂ, ਅਸੀਂ ਕਦੇ ਜਕਰੀਆ ਖਾਨ ਤੋਂ ਅਸੀਂ ਕਦੇ ਮੀਰ ਮਨੂ ਤੋਂ ਮੁਆਵਜ਼ੇ ਨਹੀਂ ਲਏ, ਤੇ ਜੇ ਲਏ ਹੁੰਦੇ ਤੇ ਸਾਡੇ ਅੰਦਰ ਇੰਨੀ ਅਣਖ ਨਹੀਂ ਸੀ ਹੋਣੀ। ਇਹ ਤਾਂ ਇਸ ਗੱਲ ਚ ਪੈ ਗਏ ਕਿ ਮੁਆਵਜ਼ੇ ਦਵਾ ਦਿਓ ਤੇ ਇਹਨਾਂ ਨੇ ਇਨਸਾਫ਼ ਦੀ ਗੱਲ ਕਰਨੀ ਬੰਦ ਕਰ ਦਿੱਤੀ। ਜੇ ਕਾਹ ਸਾਡੇ ਲੀਡਰਾਂ ਨੇ ਕਿਹਾ ਹੁੰਦਾ ਕਿ ਮੁਆਵਜ਼ੇ ਦੋਗੇ ਤੁਹਾਨੂੰ ਸਾਡੀ ਕੌਮ ਦੇ ਦੇਵੇਗੀ, ਤੁਸੀਂ ਸਾਨੂੰ ਕਾਤਲ ਦਿਓ, ਪਰ ਇਹਨਾਂ ਨੇ ਕਿਹਾ ਵੀ ਮੇਰੇ ਹਿਰਦੇ ਚ ਇੰਨੀ ਗੱਲ ਸੀ ਕਿ ਇਹ ਸਾਡਾ ਜਿਹੜਾ ਇੱਕ ਹਾ ਦਾ ਨਾਰਾ ਮਾਰਿਆ ਜਾਵੇ, ਇੱਕ ਐਸਾ ਪ੍ਰੋਟੈਸਟ ਕੀਤਾ ਜਾਵੇ ਜਿਹਨੂੰ ਆਉਣ ਤੱਕ ਦੁਨੀਆ ਜਿਹੜੀ ਰਹੇਗੀ ਉਹ ਇਹ ਗੱਲ ਕਵੇ ਕਿ ਸਿੱਖਾਂ ਚੋਂ ਕਿਸੇ ਨੇ ਉਸ 84 ਨੂੰ ਐਕਸੈਪਟ ਨਹੀਂ ਕੀਤਾ ਤੇ ਜੁੱਤੀ ਮਾਰ ਕੇ ਕਿਹਾ ਸੀ ਐਕਸੈਪਟ ਨਹੀਂ ਕਰਦੇ, ਅਸੀਂ ਮਰਦੇ ਨਹੀਂ ਜਿਉਂਦੇ ਹਾਂ। ਭਾਵੇਂ ਇਨਸਾਫ ਨਾ ਹੋ ਸਕੇ, ਭਾਵੇਂ ਨਵਾਬ ਮਲੇਰਕੋਟਲਾ ਸਰਹੰਦ ਦੀ ਕਚਹਿਰੀ ਦੇ ਅੰਦਰ ਬਚਾ ਨਹੀਂ ਸਕਿਆ ਛੋਟੇ ਸਾਹਿਬਜ਼ਾਦੇ ਨੂੰ, ਪਰ ਇੱਕ ਹਾ ਦਾ ਨਾਰਾ ਮਾਰ ਕੇ ਚਲਾ ਗਿਆ, ਉਹ ਇੱਕ ਇਤਿਹਾਸ ਬਣਾ ਗਿਆ। ਮੈਂ ਇੱਕ ਇਤਿਹਾਸ ਕ੍ਰੀਏਟ ਕਰਨਾ ਚਾਹੁੰਦਾ ਸੀ, ਕਿਤੇ ਇਹ ਨਾ ਕਿਹਾ ਜੇ ਆਉਣ ਵਾਲੀਆਂ ਪੀੜ੍ਹੀਆਂ ਇਹ ਨਾ ਕਹਿੰਦੇ ਸਿੱਖ ਨੇ ਕਾਇਲ ਹੋ ਚੁੱਕੇ ਸੀ, ਇਹਨੇ ਡਰਪੋਕ ਹੋ ਚੁੱਕੇ ਸੀ ਕਿ ਉਹ 84 ਦੇ ਖਿਲਾਫ ਮੁਆਵਜ਼ੇ ਲੈ ਕੇ ਚੁੱਪ ਕਰ ਗਏ ਕਿ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ। ਇੱਕ ਐਸਾ ਵਿਰੋਧ ਕੀਤਾ ਜਾਏ, ਇੱਕ ਐਸੀ ਇਨਸਲਟ ਕੀਤੀ ਜਾਏ ਉਹਨਾਂ ਦੀ ਕਿ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਅਸੀਂ ਨਾ ਇਨਸਾਫੀ ਅੱਜ ਵੀ ਕਰਦੇ ਹੋ, ਭਾਵੇਂ ਤੁਸੀਂ ਅੱਜ ਤੁਹਾਡੇ ਕੋਲ ਤਾਕਤ ਆ ਪਰ ਅਸੀਂ ਇਹਨੂੰ ਕਬੂਲ ਨਹੀਂ ਕਰਦੇ ਹਾਂ। ਨਾ ਇਨਸਾਫੀ ਨੂੰ ਕਬੂਲ ਕਰ ਲੈਣਾ ਇਹ ਬਹੁਤ ਵੱਡੀ ਮੰਤ ਭਾਗ ਹੈ, ਇਹ ਪਾਪ ਹੈ। ਇਹ ਕਰਕੇ ਮੈਂ ਇੱਕ ਪ੍ਰੋਟੈਸਟ ਕੀਤਾ, ਉਹਦੇ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਕਿ ਇਹਦੇ ਇਸ ਸਾਕੇ ਨੂੰ 84 ਨੂੰ ਅਸੀਂ ਲਿਖਿਆ ਵੀ ਨਹੀਂ ਹੈ ਤੇ ਜੇ ਇਹ ਦੁਨੀਆਂ ਦੇ ਸਾਹਮਣੇ ਨਹੀਂ ਆਇਆ। ਮੈਨੂੰ ਉਸ ਵੇਲੇ ਮੇਰੇ ਮਿੱਤਰਾਂ ਨੇ ਪੱਤਰਕਾਰਾਂ ਨੇ ਕਿਹਾ ਜਰਨੈਲ ਸਿੰਘ ਤੂੰ ਲਿਖਿਆ ਤੇ ਹੈ ਆਪਣਾ, ਤੂੰ ਇਹ ਪ੍ਰੋਟੈਸਟ ਕਰ ਦਿੱਤਾ ਤੇ ਜਿਹੜੀ ਤੇਰੀ ਵੀਡੀਓ ਜੁੱਤੀ ਮਾਰਨ ਦੀ 150 ਚੈਨਲ ਆ, 3 ਦਿਨ ਤੋਂ ਹੀ ਉਹ ਦਿਖਾਈ ਜਾਂਦੀ ਹੈ ਤਕਰੀਬਨ, ਉਹਨੇ ਕਿਹਾ ਕਿ 4.5 ਲੱਖ ਵਾਰ ਜੁੱਤੀ ਚੱਲ ਚੁੱਕੀ ਹੈ 3 ਦਿਨ ਦੇ ਅੰਦਰ TV ਉੱਤੇ। ਪਰ ਇਹ ਗੱਲ ਸਾਨੂੰ ਦੱਸ, ਸਾਡੇ ਕੋਲ ਉਸ ਨੂੰ ਅੱਗੇ ਜਿਹੜਾ ਰਿਪੋਰਟਰ ਹੁੰਦਾ ਨਾ ਉਹਨੂੰ ਆਪਣੀ ਜਿਹੜੀ ਖਬਰ ਦਿਖਾਉਂਦਾ ਨਾ ਉਹਦੇ ਨਾਲ ਉਹਨੂੰ ਦਿਖਾਉਣ ਵਾਸਤੇ ਬਹੁਤ ਕੁਝ ਚਾਹੀਦਾ, ਉਹਨੂੰ ਰੈਫਰੈਂਸ ਚਾਹੀਦੀਆਂ, ਡਾਕੂਮੈਂਟ ਚਾਹੀਦੇ, ਕਲਿਪਿੰਗ ਚਾਹੀਦੀਆਂ। ਉਹਨੇ ਕਿਹਾ ਸਾਡੇ ਕੋਲ ਕੁਝ ਵੀ ਨਹੀਂ ਹੈ, ਕੋਈ ਰੈਫਰੈਂਸ ਬੁੱਕ ਨਹੀਂ ਹੈ, ਸਾਡੇ ਕੋਲ ਕੁਝ ਹੈ ਨੀਗਾ। ਉਸ ਵੇਲੇ ਅਹਿਸਾਸ ਹੋਇਆ ਕਿ 84 ਦਾ ਅਸੀਂ ਇਤਿਹਾਸ ਨਹੀਂ ਸਾਂਭਿਆ, ਸਾਡੇ ਲੀਡਰ ਨਾਰੇ ਜ਼ਰੂਰ ਮਾਰਦੇ ਰਹੇ ਹੈ ਪਰ 84 ਸਾਡੇ ਸਾਹਮਣੇ 84 ਕਰੀ ਜਾਂਦੇ। ਇੱਥੇ ਆ ਕੇ ਦੇਖਿਆ ਇੰਗਲੈਂਡ 'ਚ ਬਹੁਤ 84 ਕਰਦੇ ਹੈ ਪਰ 84 ਹੋਇਆ ਕਿ ਉਹਦਾ ਕੋਈ ਡਾਕੂਮੈਂਟੇਸ਼ਨ ਨਹੀਂ ਕੀਤੀ, ਕਦੇ ਕੋਲ ਕੋਈ ਫਿਗਰਸ ਨਹੀਂ ਹੈਗੀਆਂ ਕਿਹਨਾਂ ਦੇ ਨਾਲ ਕੀ ਹੋਰ। ਮੈਂ ਕਿਹਾ 25 ਸਾਲ ਲੰਘ ਗਏ, ਸੁਰਿੰਦਰ ਸਿੰਘ ਗ੍ਰੰਥੀ ਟਾਈਟਲਰ ਦੇ ਖਿਲਾਫ ਉਹ ਗਵਾਹ ਸੀ ਉਹ ਚਲਾ ਗਿਆ, ਇਹ ਗੁਰਚਰਨ ਸਿੰਘ ਸੀ ਉਹ ਚਲਾ ਗਿਆ, ਹੋਰ ਵਿਕਟਿਮ ਜਿਹੜੇ 25 ਸਾਲ ਹੋ ਗਏ ਵਿਚਾਰੇ ਨੂੰ, ਹੋਰ ਕਿੰਨਾ ਜਿਉਂਦੇ ਰਹਿਣਾ ਜੇ 25 ਸਾਲ ਦੀ ਉਮਰ ਹੋਏਗੀ, 20 ਸਾਲ ਦੀ 55-60 ਹੋ ਗਏ, ਹੋਰ ਕਿੰਨੇ ਜਿਉਂਦੇ ਰਹਿਣਗੇ ਜੇ ਅੱਜ ਵੀ ਨਾ ਪੁੱਛਿਆ ਉਹਨਾਂ ਨੂੰ, ਜੇ ਅੱਜ ਵੀ ਉਹ ਕੋਈ ਸੱਚ ਨਾ ਜਾਣਿਆ ਤੇ ਫਿਰ ਆਉਣ ਵਾਲੀ ਸਦੀਆਂ 'ਚ ਅਸੀਂ ਕਰ ਨਹੀਂ ਪਾਵਾਂਗੇ। ਇਹਨਾਂ ਨੇ ਕਹਿ ਦੇਣਾ ਕਿ ਇੱਕ ਦੰਗਾ ਹੀ ਸੀ, ਕਦੇ ਕਤਲੇਆਮ ਹੋਇਆ ਨਹੀਂ। ਇਸ ਕਰਕੇ ਉਹਨਾਂ ਸਾਰਿਆਂ ਨਾਲ ਮਿਲ ਕੇ ਸਾਜਿਸ਼ ਕੀ ਸੀ, ਕਿੱਥੇ ਮੀਟਿੰਗਾਂ ਰੱਖੀਆਂ, ਕਿੱਥੇ ਟ੍ਰੇਨਾਂ ਲਗਾਈਆਂ, ਕਿੱਥੋਂ ਬੱਸਾਂ ਲਗਾਈਆਂ, ਕੀ ਇਹਨਾਂ ਨੇ ਕੀਤਾ, ਕਿੱਦਾਂ ਪੁਲਿਸ ਨੂੰ ਦਿੱਤਾ, ਕੀ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਨੇ ਹੁਕਮ ਦਿੱਤੇ, ਉਹ ਸਾਰੀ ਗੱਲ ਪੜਤਾਲ ਕਰਕੇ 84 ਸਾਜਿਸ਼ ਕੀ ਸੀ, ਕੀ ਹੋਇਆ ਬਾਅਦ ਚੋਂ, ਕੀ ਹੋਇਆ ਉਹਨਾਂ ਦੀ ਅੱਜ ਦੀ ਹਾਲਾਤ ਕੀ ਹੈ, ਉਹ ਸਾਰਿਆਂ ਨੂੰ ਕਰਕੇ ਮੈਂ ਦੋ ਕਿਤਾਬ, ਇੱਕ ਕਿਤਾਬ ਲਿਖੀ 1984 ਸਿੱਖ ਕਤਲੇਆਮ ਦਾ ਸਾਹ ਜਿਹੜੀ ਪੰਜਾਬੀ 'ਚ ਹੈ, ਇਹਨੂੰ ਇੰਗਲਿਸ਼ ਤੇ ਹਿੰਦੀ 'ਚ ਵੀ ਆਪਾਂ ਕਰਵਾਇਆ ਟਰਾਂਸਲੇਟ। ਤੇ ਇਹ ਕਿਤਾਬਾਂ ਮੈਂ ਇੰਨੀ ਬੇਨਤੀ ਕਰਾਂਗਾ, ਸਮਾਂ ਸਾਡੇ ਕੋਲ ਬਹੁਤ ਨਹੀਂ ਹੈ, ਕਿ ਇੱਕ ਸੇਵਾ ਮਹਾਰਾਜ ਨੇ ਲੈ ਲਈ, ਮੈਂ ਕਰਮਯੋਗ ਨਹੀਂ ਸੀ, ਦੂਜੀ ਮੈਂ ਲਿਖ ਕੇ ਕਰ ਦਿੱਤੀ, ਪਰ ਮੈਨੂੰ ਇਸ ਗੱਲ ਤੋਂ ਬੜਾ ਦਿਲ ਮੇਰਾ, ਮੈਂ ਵੀ ਕੋਈ ਬ੍ਰਹਮ ਗਿਆਨੀ ਨਹੀਂ ਹਾਂ, ਕਦੇ ਕਦੇ ਮੈਨੂੰ ਇਸ ਤਰ੍ਹਾਂ ਰਿਐਕਟ ਕਰਦੇ ਨੇ ਕਿ ਜਰਨੈਲ ਸਿੰਘ ਤੇਰੀ ਕਿਤਾਬ ਹੈ, ਇਹ ਮੇਰੀ ਕਿਤਾਬ ਨਹੀਂ ਹੈ, ਮੈਂ ਕੋਈ ਆਪਣੀ ਕਹਾਣੀ ਨਹੀਂ ਲਿਖੀ, ਮੈਂ ਕੋਈ ਆਪਣਾ ਨਾਵਲ ਨਹੀਂ ਲਿਖਿਆ, ਮੈਂ ਕੋਈ ਆਪਣੀ ਕਵਿਤਾ ਨਹੀਂ ਲਿਖੀ, ਮੈਂ ਆਪਣੀ ਕੌਮ ਦਾ ਦਰਦ ਲਿਖਿਆ ਤੇ ਇਹ ਸੱਚ ਤੁਹਾਡਾ ਲਿਖਿਆ। ਇਸ ਕਰਕੇ ਇਸ ਸੱਚ ਨੂੰ ਜੇ ਪਹੁੰਚਾਉਣਾ ਦੁਨੀਆ ਤੱਕ ਇਹ ਤੁਹਾਡਾ ਫਰਜ਼ ਹੈ। ਮੇਰੇ ਕੋਲ 25 ਮਹੀਨੇ ਹੋ ਗਏ, 26 ਮਹੀਨੇ ਹੋ ਗਏ ਮੇਰੀ ਨੌਕਰੀ ਚਲੀ ਗਈ, ਉਹ 7 ਤਰੀਕ ਨੂੰ ਕੀਤਾ ਸੀ, ਮੈਂ 7/2009 ਤੇ 8/2009 ਤੋਂ ਮੈਂ ਨੌਕਰੀ ਤੇ ਨਹੀਂ ਹਾਂ, ਪਰ ਮੈਂ ਅੱਜ ਤੱਕ ਕਿਸੇ ਨੂੰ ਕੋਈ ਪੈਸਾ ਮਨਜ਼ੂਰ ਨਹੀਂ ਕੀਤਾ। ਅੱਜ ਤੱਕ ਮੈਂ ਕਿਸੇ ਮੇਰੇ ਕਹਿੰਦੇ 5 ਲੱਖ ਲੈ ਲਿਆ, 10 ਲੱਖ ਲੈ, 15 ਲੱਖ ਲੈ ਲਿਆ, ਮੈਂ ਸਾਰੇ ਉਹ ਰਿਫਿਊਜ਼ ਕਰ ਦਿੱਤੇ, ਭਾਵੇਂ ਅਵਾਰਡ, ਕੋਈ ਕਹਿੰਦਾ ਤੂੰ SGPC ਦਾ ਚੀਫ, ਕਹਿੰਦਾ ਮੈਨੂੰ ਮੱਕੜ ਕਿ ਤੂੰ ਆਪਣਾ SGPC ਦਾ ਐਡਵਾਈਜ਼ਰ ਬਣ ਜਾ, ਮੀਡੀਆ ਐਡਵਾਈਜ਼ਰ ਬਣ ਜਾ, ਇੱਕ ਕਹਿੰਦਾ ਤੂੰ ਪਾਰਲੀਮੈਂਟ ਇਲੈਕਸ਼ਨ ਲੜ ਲੈ, ਮੈਂ ਸਭ ਰਿਫਿਊਜ਼ ਕਰਤੇ। ਕਿਉਂ? ਕਿਉਂਕਿ ਕਿਤੇ ਕੋਈ ਇਹ ਨਾ ਕਹਿ ਦੇਵੇ ਕਿ ਜਿਹੜਾ ਪ੍ਰੋਟੈਸਟ ਕੀਤਾ ਸੀ ਉਹਦੇ ਪਿੱਛੇ ਕੋਈ ਪੋਲੀਟੀਕਲ ਮੋਟੀਵੇਸ਼ਨ ਸੀ, ਕੋਈ ਇਹ ਨਾ ਕਹਿ ਦੇਵੇ ਤੇ ਮੋਰਲ ਪ੍ਰੈਸ਼ਰ ਬਣਾਏ ਰੱਖਣਾ ਤੇ ਮੈਨੂੰ ਉਹ ਸੈਕਰੀਫਾਈਸ ਕਰਨਾ ਹੀ ਪਏਗਾ, ਮੈਨੂੰ ਉਹਦਾ ਕੋਈ ਲਾਭ ਨਹੀਂ ਚੁੱਕਣਾ ਪਏਗਾ। ਪਰ ਇਹ ਜਿਹੜੀ ਕਿਤਾਬ ਮੈਂ ਲਿਖੀ ਹੈ ਇਹ ਸਾਰੀ ਕੌਮ ਨੂੰ ਕਰਨੀ ਪੈਣੀ ਹੈ, ਇਹ ਲੱਖਾਂ ਦੀ ਗਿਣਤੀ 'ਚ ਜਾਣੀ ਚਾਹੀਦੀ ਹੈ, ਇਹ ਦੁਨੀਆਂ ਤੱਕ ਪਹੁੰਚਾਉਣੀ ਤੁਹਾਡਾ ਫਰਜ਼ ਹੈ। ਮੈਂ ਹੀ ਬੇਨਤੀ ਕਰਦਾ, ਅਸੀਂ ਘੱਟੋ ਘੱਟ 10,000 ਦੀ ਲਿਸਟ ਬਣਾਈ ਹੈ, ਜਿੰਨੇ ਵੀ ਐਡਵੋਕੇਟ ਹੈ, ਜਿੰਨੇ ਜਰਨਲਿਸਟ ਹੈ, ਜਿੰਨੇ ਪਾਰਲੀਮੈਂਟ ਦੇ ਮੈਂਬਰ ਇੰਡੀਆ ਦੇ ਅੰਦਰ, ਜਿੰਨੇ MLA ਹੈ, ਜਿੰਨੇ ਰਾਈਟਰ ਹੈ, ਜਿੰਨੇ ਅੰਬੈਸੀਆਂ ਹੈ, ਜਿੰਨੇ ਆਪਣੇ NGO ਹੈ, ਜਿੰਨੀਆਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਹੈ, ਉਹਨਾਂ ਨੂੰ ਭੇਜੀਏ, ਸੱਚ ਤਾਂ ਦੱਸੀਏ। ਉਸ ਵੇਲੇ ਮੀਡੀਆ ਨੇ ਕਵਰ ਨਹੀਂ ਕੀਤਾ, ਉਸ ਵੇਲੇ ਅਖਬਾਰਾਂ 'ਚ ਕੁਛ ਨਹੀਂ ਆਇਆ। ਪਰ ਮੇਰੀ ਬੇਨਤੀ ਹੈ ਤੁਸੀਂ ਜ਼ਿੰਮੇਵਾਰੀ ਲਓ ਇਸ ਕਿਤਾਬ ਦੇ ਲਈ, ਜਿੰਨੀ ਕਿਤਾਬ ਤੁਸੀਂ ਕਹੋਗੇ ਇੱਥੇ ਭੇਜ ਦਿਆਂਗੇ ਤੇ ਜੇ ਸਾਨੂੰ ਕਹੋਗੇ ਅਸੀਂ ਉੱਥੇ ਭੇਜ ਦਿਆਂਗੇ। ਇੰਨੇ ਕੁ ਮੈਂ ਬਦਲ ਕਹਿੰਦਾ ਫਤਿਹ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।